ਸ੍ਰੀਕਾਲ ਜੀ ਦੋਸਤੋ, ਕੀ ਹਾਲ ਚਾਲ ਹੈ ਜੀ? ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਕੀ ਹਾਲ ਚਾਲ ਨੇ? ਅੱਜ ਲੱਗਦਾ ਕਿ ਕਾਫੀ ਗਰਮ ਦਿਨ ਰਿਹਾ ਤੁਹਾਡੇ ਲਈ। ਸ਼ੁਰੂਆਤ ਹੋ ਗਈ ਹੈ ਜੀ ਗਰਮੀਆਂ ਦੀ। 3 ਦਸੰਬਰ ਹੋ ਚੁੱਕੀ ਹੈ, ਮੰਗਲਵਾਰ ਦਾ ਦਿਨ ਆ ਤੇ 3:16 ਹੋ ਚੁੱਕੇ ਨੇ ਸਟੂਡੀਓ ਦੀ ਕੜੀ ਦਿੱਤੇ। ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਜੀ ਆਇਆਂ ਨੂੰ। ਤੇ ਅੱਜ ਥੋੜੀ ਚਹਿਲ ਪਹਿਲ ਰਹੇਗੀ, ਬਾਹਰ ਰਹੇਗੀ, ਲੇਕਿਨ ਸਟੂਡੀਓ ਦੇ ਵਿੱਚ ਨਹੀਂ ਰਹੇਗੀ। ਬਾਹਰ ਚਹਿਲ ਪਹਿਲ ਰਹੇਗੀ ਅੱਜ ਜਿਹੜੇ ਮਾਈਕ ਅਵਾਰਡ ਨੇ। ਸਾਲ ਬਾਅਦ ਇਹ ਹੁੰਦੇ ਆ, ਦਸੰਬਰ ਮਹੀਨੇ ਦੇ ਵਿੱਚ ਹੁੰਦੇ ਆ ਅਵਾਰਡ ਜਿਹੜੇ ਨੇ ਦਿੱਤੇ ਜਾਂਦੇ ਆ। ਜਿਹਨੇ ਵੀ ਰੇਡੀਓ ਸਟੇਸ਼ਨ ਦੇ ਇੱਥੇ ਜਿਹੜੇ ਲੋਕ ਨੇ ਉਹ ਕੰਮ ਕਰਦੇ ਨੇ, ਮਿਊਜ਼ਿਕ ਹੁੰਦਾ ਹੈ, ਖਾਣ ਪੀਣ ਨੂੰ ਕਾਫੀ ਕੁਛ ਹੁੰਦਾ ਹੈ। ਤੁਸੀਂ ਵੀ ਨੇੜੇ ਤੇੜਿਆਂ ਤੋਂ ਆ ਜਾਓ, ਕੋਈ ਗੱਲ ਨਹੀਂ, ਤੇ ਕਾਫੀ ਕੁਛ ਹੁੰਦਾ ਇੱਥੇ। ਔਰ ਉਹ ਤਕਰੀਬਨ ਮੈਨੂੰ ਲੱਗਦਾ ਹੈ ਕਿ 4-5 ਵਜੇ ਸ਼ੁਰੂ ਹੋ ਜਾਣਾ ਹੈ ਤੇ ਸ਼ਾਮ ਦੇ 7-8 ਵਜੇ ਤੱਕ ਰਹਿੰਦਾ ਹੈ ਇਹ ਜਿਹੜਾ ਪ੍ਰੋਗਰਾਮ ਹੈ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਤਸਵੀਰਾਂ ਆਉਂਦੇ ਸਮੇਂ ਦੇ ਵਿੱਚ ਉਸਦੀ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਫੇਸਬੁੱਕ ਦੇ ਜ਼ਰੀਏ ਸਾਂਝੀ ਕਰਾਂਗੇ ਕਿ ਕੀ ਇੱਥੇ ਹੁੰਦਾ, ਕਿਵੇਂ ਹੁੰਦਾ ਹੈ। ਸੋ ਉਹ ਵੀ ਆਪਾਂ ਕਰਾਂਗੇ, ਜ਼ਰੂਰ ਕਰਾਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ। ਸਾਡਾ ਸਟੂਡੀਓ ਦਾ ਫੋਨ ਨੰਬਰ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ। ਔਰ ਕੁਝ ਖਬਰਾਂ, ਕੁਝ ਗੀਤ ਸੰਗੀਤ, ਮਿੱਠੇ ਪਿਆਰੇ ਗੀਤ ਤੁਹਾਡੇ ਲਈ ਪੇਸ਼ ਕਰਾਂਗੇ। ਕੁਝ ਹੋ ਕੇ ਹਟੇ ਨੇ ਪ੍ਰੋਗਰਾਮ, ਕੁਝ ਹੋਣ ਵਾਲੇ ਨੇ, ਉਹਨਾਂ ਬਾਬਤ ਵੀ ਗੱਲਾਂ ਬਾਤਾਂ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਜਿਹੜੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਫਿਰ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ 815-8100 ਤੇ। ਗੀਤ ਸੰਗੀਤ ਸੁਣਦੇ ਹਾਂ, ਫਿਰ ਉਸ ਤੋਂ ਬਾਅਦ ਕਾਫੀ ਕੁਛ ਹੈ ਜਿਹੜਾ ਕਿ ਤੁਹਾਡੇ ਨਾਲ ਅਸੀਂ ਕਵਰ ਕਰਾਂਗੇ। ਤੇ ਲਓ ਫਿਰ ਸਭ ਤੋਂ ਪਹਿਲਾਂ ਹਰਭਜਨ ਮਾਨ ਹੁਣਾਂ ਨੂੰ ਸੁਣਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਕਿਸੇ ਗੱਲ ਪਰਦੇਸੀ ਹੋ ਜਾਣ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ
ਪਤਾ ਪਤਾ ਦਰਿਆ
ਵੇ ਦਿਲੋਂ ਕਿਉਂ ਵਸਾਰਦਾ ਕਿਆ ਬਾਤ ਹੈ ਸੋ ਇਹ ਜਤਿੰਦਰ ਦੱਤ ਤੇ ਨਾਲ ਨਾਲ ਗੁਰਦਾਸ ਮਾਂ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਨੂੰ ਅਸੀਂ ਪੇਸ਼ ਕਰ ਰਹੇ ਸਨ ਅੱਜ ਦਾ ਪੰਜਾਬ ਪ੍ਰੋਗਰਾਮ ਤੋਂ ਆਸ ਕਰਦੇ ਹਾਂ ਤੁਸੀਂ ਵੀ ਪਸੰਦ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਫੋਨ ਕਾਲ ਦੇ ਲਈ ਨਾਈਜਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਤੁਹਾਡਾ ਸਾਥ ਦਿੰਦੇ ਨੇ ਨਾਈਜਲ ਮੈਰੀ ਕ੍ਰਿਸਮਿਸ ਕਹਿੰਦੇ ਨੇ ਸਾਰੀ ਟੀਮ ਨੂੰ ਤੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਿਸ ਦੀਆਂ ਵਧਾਈਆਂ ਦਿੰਦੇ ਨੇ ਔਰ ਬਹੁਤ ਬਹੁਤ ਧੰਨਵਾਦ ਹੈ ਆਪਣੀ ਲਵਪ੍ਰੀਤ ਉਹਨਾਂ ਦੀ ਜਿਹੜੀ ਵਾਈਫ ਹੈ ਇੰਡੀਆ ਰਹਿੰਦੇ ਨੇ ਤੇ ਉਹਨਾਂ ਨੂੰ ਵੀ ਉਹ ਯਾਦ ਕਰਦੇ ਨੇ ਉਹਨਾਂ ਦਾ ਵੀ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਨੇ ਤੇ ਆਟੋ ਦੇ ਵਿੱਚ ਹਨ ਜੀ ਨਾਈਜਲ ਨਾਈਜਲ ਬਹੁਤ ਬਹੁਤ ਮਿਹਰਬਾਨੀ ਹੈ ਬਹੁਤ ਧੰਨਵਾਦ ਹੈ ਉਹਨਾਂ ਨੇ ਗੀਤ ਸੁਣਨਾ ਚਾਹਿਆ ਕੋਸ਼ਿਸ਼ ਕਰੂੰਗਾ ਉਹ ਗੀਤ ਤੁਹਾਡਾ ਸੁਣਾਉਣ ਦੇ ਲਈ ਕਾਫੀ ਹੋਰ ਫਰਮਾਇਸ਼ਾਂ ਨੇ ਉਹ ਵੀ ਮੈਂ ਇੱਕ ਇੱਕ ਕਰਕੇ ਤੁਹਾਡੀਆਂ ਪੂਰੀਆਂ ਕਰ ਦੇਣੀਆਂ ਫਿਰ ਕੋਸ਼ਿਸ਼ ਕਰਾਂਗੇ ਫੇਸਬੁੱਕ ਜ਼ਰੀਏ ਵੀ ਤੁਹਾਡੇ ਨਾਲ ਲਾਈਵ ਹੋਈਏ ਕੁਝ ਜਿਹੜੀਆਂ ਖਬਰਾਂ ਨੇ ਉਹਨਾਂ ਵੱਲ ਵੀ ਜਿਹੜੀ ਸਾਂਝ ਪਾਵਾਂਗੇ ਕਿਉਂਕਿ ਜਦੋਂ ਫੇਸਬੁੱਕ ਤੇ ਫਿਰ ਹੋ ਜਾਈਦਾ ਫਿਰ ਉੱਥੇ ਜਿਹੜੇ ਗੀਤ ਸੰਗੀਤ ਉਹ ਨਹੀਂ ਚੱਲਦਾ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕਿ ਪਹਿਲਾਂ ਪਹਿਲਾਂ ਤੁਹਾਡੇ ਜਿਹੜੇ ਗੀਤ ਹੈ ਜਾਂ ਤੁਹਾਡੀਆਂ ਫਰਮਾਇਸ਼ਾਂ ਹੈ ਉਹਨਾਂ ਨੂੰ ਮੈਂ ਪੂਰਾ ਕਰਦਾ ਇੱਕ ਇੱਕ ਕਰਕੇ। ਕੁਛ ਪੁਰਾਣੇ ਗੀਤ ਕੁਛ ਨਵੇਂ ਗੀਤ ਮਿੱਤਰਾਂ ਨੇ ਸੁਣਨੇ ਚਾਹੇ ਹੈ ਅਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ, ਬਹੁਤ ਧੰਨਵਾਦ ਹੈ। ਅਤੇ ਨਾਲ ਹੀ ਨਾਲ ਇਹ ਵੀ ਗੱਲ ਕਰ ਦਈਏ ਕਿ ਜਿਹੜੀਆਂ ਸਿੱਖ ਖੇਡਾਂ ਹੋਈਆਂ ਪ੍ਰਬੰਧਕੀ ਕਮੇਟੀ ਦੇ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਉਹ ਕਰਦੇ ਨੇ ਕਿ ਬਾਕਮਾਲ ਜਿਹੜੀ ਆਡੀਅੰਸ ਉੱਥੇ ਪਹੁੰਚੀ, ਦਰਸ਼ਕ ਜਿਹੜੇ ਉੱਥੇ ਪਹੁੰਚੇ, ਸੋ ਉਹਨਾਂ ਨੇ ਸਾਰਾ ਦਾ ਸਾਰਾ ਮੇਲਾ ਜਿਹੜਾ ਆ ਉਸ ਦਾ ਆਨੰਦ ਮਾਣਿਆ। ਅਤੇ ਜਿਹੜੀਆਂ ਖੇਡਾਂ ਹੋਈਆਂ ਲਾਜਵਾਬ ਹੋਈਆਂ, ਸ਼ਨੀਵਾਰ ਦਾ ਥੋੜ੍ਹਾ ਦਿਨ ਜਿਹੜਾ ਆ ਬਾਰਿਸ਼ ਕਰਕੇ ਥੋੜ੍ਹੀ ਪ੍ਰੋਬਲਮ ਜਿਹੜੀ ਜ਼ਰੂਰ ਆਈ ਹੈ, ਲੇਕਿਨ ਐਤਵਾਰ ਵਾਲੇ ਦਿਨ ਸਭ ਨੇ ਉੱਥੇ ਇੰਜੋਏ ਕੀਤਾ, ਸਭ ਨੇ ਜਿਹੜਾ ਖੇਡਾਂ ਦਾ ਜਿਹੜਾ ਆਨੰਦ ਮਾਣਿਆ। ਜਿੰਨੇ ਵੀ ਪਾਰਟੀਸਪੇਟ ਉੱਥੇ ਆਏ ਸਨ, ਜਿਨ੍ਹਾਂ ਨੇ ਵੀ ਖੇਡਾਂ ਖੇਡੀਆਂ ਜਾਂ ਫਿਰ ਜਿਨ੍ਹਾਂ ਨੇ ਕਲਚਰ ਪ੍ਰੋਗਰਾਮ ਕੀਤੇ, ਉਹਨਾਂ ਦਾ ਫਿਰ ਜਿਹੜੀ ਕਮੇਟੀ ਹੈ ਤਹਿ ਦਿਲੋਂ ਧੰਨਵਾਦ ਕਰਦੀ ਹੈ, ਸਾਰਿਆਂ ਦਾ ਸ਼ੁਕਰਾਨਾ ਕਰਦੀ ਹੈ। ਖਾਸ ਕਰਕੇ ਸ਼ੁਕਰਾਨਾ ਕਰਨਾ ਬਣਦਾ ਲੰਗਰ ਵਾਲੇ ਜਿਹੜੇ ਮੇਰੇ ਵੀਰ ਨੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਨਿਭਾਈ ਆ। ਬਹੁਤ ਵੱਡਾ ਕੰਮ ਹੁੰਦਾ ਹੈ ਇੰਨੇ ਸੰਗਤ ਨੂੰ ਸੰਭਾਲਣਾ, ਇੰਨੇ ਦਰਸ਼ਕਾਂ ਨੂੰ ਸੰਭਾਲਣਾ। ਸੋ ਲੰਗਰ ਜਿਹੜਾ ਸ਼ਾਮ ਤੱਕ ਚੱਲਦਾ ਰਿਹਾ, ਦੋਨੇ ਦਿਨ ਚੱਲਦਾ ਰਿਹਾ, ਅਤੇ ਉਸਨੂੰ ਪੂਰਾ ਨਿਭਾਉਣਾ ਇਹ ਬਹੁਤ ਵੱਡਾ ਕੰਮ ਹੈ। ਔਰ ਸਾਡੇ ਜਿਹੜੇ ਲੋਕ ਆ ਇਹ ਥੋੜ੍ਹੇ ਜਿਹੇ ਜ਼ਰੂਰ ਖਰਾਬ ਨੇ, ਕਿਉਂਕਿ ਮੈਂ ਜ਼ਰੂਰ ਗੱਲ ਕਰਨੀ, ਜਿੱਥੇ ਚੰਗਿਆਈਆਂ ਨੇ ਉੱਥੇ ਫਿਰ ਬੁਰਾਈਆਂ ਦੀ ਗੱਲ ਵੀ ਬੜੀ ਜ਼ਰੂਰੀ ਹੁੰਦੀ ਹੈ। ਔਰ ਜਿਹੜੇ ਖਾਣਾ ਜਿਹੜਾ ਜਿਹਦਾ ਲੰਗਰ ਜਿਹੜਾ ਖਾਧਾ ਗਿਆ, ਪਲੇਟਾਂ ਦਿੱਤੀਆਂ ਗਈਆਂ, ਚਮਚੇ ਦਿੱਤੇ ਗਏ, ਪਾਣੀ ਦਿੱਤਾ ਗਿਆ, ਲੇਕਿਨ ਪਲੇਟਾਂ ਦੇ ਵਿੱਚ ਇਹੋ ਜਿਹੀ ਟੇਬਲਾਂ ਦੇ ਉੱਤੇ ਮੈਂ ਦੇਖਿਆ ਕਿ ਪਕੌੜੇ ਜਿਹੜੇ ਨੇ ਅੱਧੇ ਖਾਧੇ ਦੇ ਅੱਧੇ ਉੱਥੇ ਪਏ ਆ, ਫੁਲਕੇ ਜਿਹੜੇ ਨੇ ਪ੍ਰਸ਼ਾਦੇ ਨੇ ਉਹ ਵੀ ਉੱਥੇ ਦੋ ਦੋ ਪਲੇਟਾਂ ਦੇ ਵਿੱਚ ਪਏ ਆ, ਚਾਹ ਜਿਹੜੀ ਆ ਕੱਪਾਂ ਦੇ ਵਿੱਚ ਉਹ ਵੀ ਉੱਥੇ ਪਈ ਆ। ਕਿਸੇ ਨੇ ਰਵਿਸ਼ ਪਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਜਾਣੀ ਕਿਸੇ ਨੇ ਨਹੀਂ ਕਹਿ ਸਕਦਾ। ਕੁਛ ਕੁ ਚੰਦ ਲੋਕ ਨੇ ਜਿਨ੍ਹਾਂ ਨੇ ਇਹ ਜਿਹੜਾ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਹੀਂ ਨਿਭਾਈ। ਸੋ ਇਹ ਮੇਕ ਸ਼ੋਰ ਕਰਿਆ ਕਰੋ ਦੋਸਤੋ ਮਿੱਤਰੋ, ਜਿੱਥੇ ਕਿ ਫ੍ਰੀ ਦਾ ਲੰਗਰ ਤੁਹਾਨੂੰ ਮਿਲ ਰਿਹਾ ਉਹਦਾ ਸ਼ੁਕਰਾਨਾ ਕਰਿਆ ਕਰੋ। ਲੇਕਿਨ ਬਹੁਤ ਵਧੀਆ ਇੰਤਜ਼ਾਮ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਜਿੰਨੀ ਵੀ ਕਮੇਟੀ ਆ ਜਿਨ੍ਹਾਂ ਨੇ ਲੰਗਰ ਦੀ ਸੇਵਾ ਨਿਭਾਈ ਆ, ਉਹਨਾਂ ਸਾਰਿਆਂ ਨੂੰ ਦਿਲੋਂ ਸਲੂਟ ਹੈ, ਪਰ ਆਪਣੀ ਜ਼ਿੰਮੇਵਾਰੀ ਥੋੜ੍ਹੀ ਜਿਹੀ ਨਿਭਾਇਆ ਕਰੋ। ਹਾਂ, ਇਸ ਸਾਲ ਜਿਹੜੀ ਪ੍ਰਬੰਧਕ ਕਮੇਟੀ, ਇਹਨਾਂ ਦਾ ਇਹ ਕਹਿਣਾ ਕਿ ਥੋੜ੍ਹਾ ਰਵਿਸ਼ ਜਿਹੜਾ ਹੈ ਪਿਛਲੇ ਸਾਲਾਂ ਨਾਲੋਂ ਕਾਫ਼ੀ ਘੱਟ ਸੀ, ਲੋਕਾਂ ਨੇ ਜ਼ਿੰਮੇਵਾਰੀ ਆਪਣੀ ਨਿਭਾਈ ਹੈ। ਲੇਕਿਨ ਚੰਦ ਕੁ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਭਾਈ ਇਹ ਜਿਹੜਾ ਸਾਂਝਾ ਪ੍ਰੋਗਰਾਮ ਹੈ ਔਰ ਇਹਦੇ ਵਿੱਚ ਜਿਹੜੀ ਲੰਗਰ ਦੀ ਦੁਰਵਰਤੋਂ ਨਾ ਕਰੋ, ਕਿਉਂਕਿ ਇੱਕ ਦੋ ਪ੍ਰਸ਼ਾਦੇ ਬਣਾਉਣ ਨੂੰ ਤੁਹਾਨੂੰ ਪਤਾ ਕਿ ਕਿੰਨਾ ਸਮਾਂ ਲੱਗਦਾ ਹੈ। ਸੋ ਇਸ ਤਰ੍ਹਾਂ ਦੋ ਦੋ ਪ੍ਰਸ਼ਾਦੇ, ਇੱਕ ਦੋ ਦੋ ਪ੍ਰਸ਼ਾਦੇ ਤੁਸੀਂ ਹਰੇਕ ਟੇਬਲ 'ਤੇ ਹਰੇਕ ਪਲੇਟ 'ਚ ਪਏ ਹੋਣ, ਤਾਂ ਇੱਕ ਤਾਂ ਫੂਡ ਦਾ ਨੁਕਸਾਨ ਹੁੰਦਾ ਹੈ, ਗਰੋਸਰੀ ਦਾ ਨੁਕਸਾਨ ਹੁੰਦਾ, ਉੱਪਰੋਂ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੀ ਕਾਊਂਟ ਕੀਤੀ ਜਾਂਦੀ ਹੈ ਭਾਈ, ਵੀ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਕਮਿਊਨਿਟੀ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੁਹਾਡੇ ਸਭ ਦਾ ਕਿ ਜਿਨ੍ਹਾਂ ਨੇ ਭਾਗ ਲਿਆ ਉੱਥੇ, ਔਰ ਸਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਕਮੇਟੀ ਨੂੰ ਵੀ ਵਧਾਈਆਂ ਕਿ ਉਹਨਾਂ ਨੇ ਜਿਹੜਾ ਪ੍ਰੋਗਰਾਮ ਇਸ ਸਿਰੇ ਚੜਾਇਆ। ਸੋ ਬਾਅਦ ਦੇ ਵਿੱਚ ਜਿਹੜੇ ਨੌਜਵਾਨ ਆ, ਖਾਸ ਕਰਕੇ ਸਾਰਿਆਂ ਨੇ ਤਕਰੀਬਨ KS ਮੱਖਣ ਦਾ ਜਿਹੜਾ ਅਖਾੜਾ ਲੱਗਾ ਉਹਦੇ ਵਿੱਚ ਵੀ ਸਾਰਿਆਂ ਨੇ ਆਪਣਾ ਇੰਜੋਏ ਕੀਤਾ। ਸੋ ਹਰੇਕ ਪ੍ਰੋਗਰਾਮ ਦੇ ਵਿੱਚ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਨੇ, ਇਕੱਠ ਹੁੰਦੇ ਨੇ, ਫਿਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਉਣਤਾਈਆਂ ਇੱਧਰ ਉੱਧਰ ਰਹਿ ਜਾਂਦੀਆਂ ਨੇ, ਲੇਕਿਨ ਇਹੀ ਸਾਡਾ ਫਰਜ਼ ਬਣਦਾ ਕਿ ਭਾਈ ਉਹਨਾਂ ਉਣਤਾਈਆਂ ਨੂੰ ਫਿਰ ਆਉਂਦੇ ਸਾਲਾਂ ਦੇ ਵਿੱਚ ਪੂਰਾ ਕਰ ਲਿਆ ਜਾਵੇ, ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ, ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਜਾਵੇ। ਸੋ ਇਸੇ ਤਰ੍ਹਾਂ ਹੁਣ 8 ਤਰੀਕ ਨੂੰ ਬਹੁਤ ਵੱਡਾ ਇੱਕ ਟੂਰਨਾਮੈਂਟ ਕਬੱਡੀ ਦਾ ਜਿਹੜਾ ਵਰਲਡ ਕੱਪ ਹੈ, ਉਸ ਦੀਆਂ ਗੱਲਬਾਤਾਂ ਵੀ ਕਰਾਂਗੇ ਥੋੜ੍ਹੇ ਸਮੇਂ ਤੋਂ ਬਾਅਦ। ਨੱਚਦਾ ਪੰਜਾਬ ਪ੍ਰੋਗਰਾਮ 'ਤੇ ਇਸੇ ਤਰ੍ਹਾਂ ਤੁਹਾਡੇ ਕੋਲ ਤਵੱਕੋ ਚਾਹੁੰਦੇ ਹਾਂ। ਚਲੋ ਫਿਰ ਹਰਜੀਤ ਹਰਮਨ ਦੇ ਗੀਤ ਦੀ ਫਰਮਾਇਸ਼ ਮਿੱਤਰਾਂ ਦੀ ਸੁਣ ਲੈਂਦੇ ਹਾਂ। ਚੀਮਾ ਸਾਹਿਬ ਲਿਖਦੇ ਨੇ, ਕਹਿੰਦੇ ਕਿ ਭਾਈ ਮਿੱਠੇ ਲੋਕਾਂ ਨਾਲ ਮਿਲ ਕੇ ਮੈਂ ਇਹੀ ਸਮਝਿਆ ਹਾਂ, ਕਿ ਕੌੜੇ ਲੋਕ ਜਿਹੜੇ ਕੌੜੇ ਹੁੰਦੇ ਨੇ ਲੋਕ ਉਹ ਅਕਸਰ ਸੱਚੇ ਹੁੰਦੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਉਧਰ ਖਾਨ ਸਾਹਿਬ ਲਿਖਦੇ ਨੇ ਕਿ ਭਾਈ ਕਹਿੰਦੇ ਨੇ ਕਿ ਮੈਨੂੰ ਉਹਨਾਂ ਲੋਕਾਂ ਤੋਂ ਦਿੱਕਤ ਨਹੀਂ ਹੈ ਜੋ ਮੈਨੂੰ ਪਸੰਦ ਨਹੀਂ ਕਰਦੇ। ਮੈਨੂੰ ਉਹਨਾਂ ਲੋਕਾਂ ਤੋਂ ਦਿੱਕਤ ਹੈ ਜੋ ਮੈਨੂੰ ਪਸੰਦ ਕਰਨ ਦਾ ਦਿਖਾਵਾ ਕਰਦੇ ਆ। ਅੱਛਾ ਜੀ, ਮਿਹਰਬਾਨੀ ਸਰ, ਬਹੁਤ ਮਿਹਰਬਾਨੀ। ਚਲੋ, ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਫੋਨ ਦੇ ਲਈ ਤੇ ਨਾਲ ਨਾਲ ਮੈਸੇਜ ਦੇ ਲਈ। ਤੇ ਲਓ ਫਿਰ ਮਿੱਤਰੋ, ਕੁਝ ਗੀਤ ਹੋਰ ਤੁਹਾਡੇ ਨਾਲ ਸਾਂਝੇ ਕਰ ਦਈਏ ਨਵੇਂ ਪੁਰਾਣੇ ਗੀਤਾਂ ਦੇ ਵਿੱਚੋਂ। ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੁਸੀਂ ਕਿਹੜਾ ਗੀਤ ਸੁਣਨਾ ਹੈ ਤਾਂ ਫਿਰ ਤੁਸੀਂ ਵੀ ਸਾਡੇ ਨਾਲ ਸਾਂਝ ਜਿਹੜੀ ਪਾ ਸਕਦੇ। ਚਲੋ ਫਿਰ ਇੱਕ ਪੁਰਾਣਾ ਗੀਤ ਦਲਜੀਤ ਦੋਸਾਂਝ ਹੋਣਾ ਨੇ ਵੀ ਗਾਇਆ ਸੀ ਇਹ। ਵੈਸੇ ਤਾਂ ਬਹੁਤ ਪੁਰਾਣਾ ਗੀਤ ਹੈ, ਲੇਕਿਨ ਦਲਜੀਤ ਦੋਸਾਂਝ ਹੋਣਾ ਨੇ ਇੱਕ ਸਟੂਡੀਓ ਦੇ ਵਿੱਚ ਇਹਨੂੰ ਰਿਕਾਰਡ ਕਰਾਇਆ ਤੇ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਕਿਆ ਬਾਤ ਹੈ। ਤੇ ਲਓ ਫਿਰ ਥੋੜਾ ਅੰਦਾਜ਼, ਆਸਾ ਸਿੰਘ ਮਸਾਨਾ ਹੋਣਾ ਨੇ ਇਹ ਗਾਇਆ ਸੀ ਗੀਤ, ਲੇਕਿਨ ਦਲਜੀਤ ਦੋਸਾਂਝ ਹੋਣਾ ਨੇ ਫਿਰ ਇਹਨੂੰ ਥੋੜਾ ਮਿਊਜ਼ਿਕ ਬਦਲ ਕੇ ਤੇ ਇਹਨੂੰ ਫਿਰ ਗਾਇਆ। ਸੁਣ ਲੈਂਦੇ ਹਾਂ।
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ, ਓ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲੀ।
ਬਹਾਰੀਆਂ ਤੇ ਚੌਂਕਾਂ ਦੀ ਸਵਾਣੀ ਤੂੰ ਪਿਆਰ ਦੀ ਪੁਜਾਰ ਪਿਆਰਾਂ ਦਾ ਸਵਾਣੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਯਾ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਓ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਓ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਓ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ ਓ ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲੀ
ਗੋਲਡਨ ਸਟਾਰ ਮਲਕੀਤ ਸਿੰਘ ਹੁਣਾਂ ਨੂੰ ਵੀ ਸੁਣ ਲੈਣੇ ਨਾਲ ਦੀ ਨਾਲ ਹੀ
ਗੱਲਾਂ ਤੇ ਮਾਲਕ ਸਤਾਇਆ ਨਾ ਕਰੋ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਕੁਸਤਨਾ ਦੇ ਮਾਲਕ ਸਤਾਇਆ ਨਾ ਕਰੋ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮਰੀਜ਼ ਲੱਗੀ ਵਾਲੇ ਹੁੰਦੇ ਸਦਾ ਦਿਲਾਂ ਦੇ ਮਰੀਜ਼ ਆਸ਼ਕਾਂ ਨੂੰ ਬਹੁਤਾ ਤੜਪਾਇਆ ਨਾ ਕਰੋ ਆਸ਼ਕਾਂ ਨੂੰ ਬਹੁਤਾ ਤੜਪਾਇਆ ਨਾ ਕਰੋ ਕੁਸਤਨਾ ਦੇ ਮਾਲਕ ਸਤਾਇਆ ਨਾ ਕਰੋ ਕਰੋ ਕਦੀ ਗਲੀ ਯਾਰ ਦੀ ਹਰ ਵੇਲੇ ਤੰਗ ਰਹਿੰਦੀ ਸਰਕਾਰ ਦੀ ਲੰਘਿਆ ਵੀ ਕਰੋ ਕਦੀ ਗਲੀ ਯਾਰ ਦੀ ਸੋਹਣਿਓ ਨਿਮਾਣਿਆਂ ਨੂੰ ਲੱਗ ਸੀਨੇ ਨਾਲ ਸੋਹਣਿਓ ਨਿਮਾਣਿਆਂ ਨੂੰ ਲੱਗ ਸੀਨੇ ਨਾਲ ਨੇੜੇ ਨੇੜੇ ਹੋ ਕੇ ਦੂਰ ਜਾਇਆ ਨਾ ਕਰੋ ਨੇੜੇ ਨੇੜੇ ਹੋ ਕੇ ਦੂਰ ਜਾਇਆ ਨਾ ਕਰੋ ਉਸ ਨਾਂ ਦੇ ਮਾਲਕ ਸਤਾਇਆ ਨਾ ਕਰੋ
ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲੋ ਨਿਬੜ ਜਾਂਦੇ ਨੇ, ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲੋ ਨਿਬੜ ਜਾਂਦੇ ਨੇ, ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲੋ ਨਿਬੜ ਜਾਂਦੇ ਨੇ। ਸਿਕੰਦਰ ਦੀ ਨਿੱਕੀ ਜਿਹੀ ਗੱਲ ਮੰਨ ਲੋ, ਸਿਕੰਦਰ ਦੀ ਨਿੱਕੀ ਜਿਹੀ ਗੱਲ ਮੰਨ ਲੋ, ਕੰਨੇ ਜੀ ਦਵਿੰਦਰ ਭੁਲਾਇਆ ਨਾ ਕਰੋ, ਕੰਨੇ ਜੀ ਦਵਿੰਦਰ ਭੁਲਾਇਆ ਨਾ ਕਰੋ, ਉਸ ਨਾਂ ਦੇ ਮਾਲਕ ਉਸ ਤਾਇਆ ਨਾ ਕਰੋ।
ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ, ਨਸ਼ਤਾ ਪੰਜਾਬ ਪ੍ਰੋਗਰਾਮ ਲੈ ਕੇ। ਦਿਨ ਮੰਗਲਵਾਰ ਆ ਔਰ ਸਟੂਡੀਓ ਦੀ ਘੜੀ ਦੇ ਉੱਤੇ ਕਿੰਨੇ ਵੱਜ ਗਏ ਜੀ, 4 ਵੱਜਣ ਵਾਲੇ ਨੇ ਸ਼ਾਮ ਦੇ। ਮੰਗਲਵਾਰ ਦਾ ਦਿਨ ਆ, 3 ਤਰੀਕ ਹੋ ਚੁੱਕੀ ਹੈ। ਖੂਬਸੂਰਤ ਧਰਤੀ ਨਿਊਜ਼ੀਲੈਂਡ ਆਕਲੈਂਡ ਸ਼ਹਿਰ ਤੋਂ ਆਪਾਂ ਤੁਹਾਡੇ ਨਾਲ ਜੁੜ ਜਾਈਦਾ ਜੀ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ, ਔਰ ਫੇਸਬੁੱਕ ਜ਼ਰੀਏ ਵੀ ਜੁੜ ਜਾਈਦਾ ਜਿੱਥੇ ਵੀ ਦੁਨੀਆਂ ਭਰ ਦੇ ਵਿੱਚ ਮਿੱਤਰ ਪਿਆਰੇ ਬੈਠਦੇ ਆ, ਸੁਣਦੇ ਆ, ਦੇਖਦੇ ਆ, ਤੇ ਉਹਨਾਂ ਨੂੰ ਫਿਰ ਨਿਊਜ਼ੀਲੈਂਡ ਦੀ ਤਰਫੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਖਦੇ ਆ। ਤੇ ਕਾਫੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀਵਨ ਦੇ ਵਿੱਚ। ਦੋਸਤੋ, ਸਮਾਂ ਤਾਂ ਵੈਸੇ ਬਹੁਤ ਕੀਮਤੀ ਹੈ, ਇਹ ਨੱਠਦਾ ਜਾ ਰਿਹਾ। ਕਹਿੰਦੇ ਨੇ ਜਿਹੜਾ ਜੀਵਨ ਹੈ ਇਹ ਸਭ ਤੋਂ ਕੀਮਤੀ ਇਹਦੇ ਵਿੱਚ ਚੀਜ਼ ਹੈ ਉਹ ਸਮਾਂ। ਸੋ ਸਮਾਂ ਇੰਨੀ ਤੇਜ਼ੀ ਦੇ ਨਾਲ ਨੱਠਦਾ ਜਾ ਰਿਹਾ, ਸੋ ਇਹ ਜਿਹੜੀ ਸ਼ੈ ਆ ਇਹਨੂੰ ਐਵੇਂ ਨਾ ਗਵਾਇਆ ਕਰੋ। ਸੋ ਇਹਦਾ ਵਰਤੋਂ ਕਰਿਆ ਕਰੋ ਅਤੇ ਨਾਲ ਨਾਲ ਮਾਣੋ ਆਪਣੀ ਜ਼ਿੰਦਗੀ ਨੂੰ ਮਾਣੋ। ਅਤੇ ਫਿਰ ਕਿਉਂਕਿ ਅਸੀਂ ਸਦਾ ਇੱਥੇ ਬੈਠੇ ਤਾਂ ਰਹਿਣਾ ਹੀ ਨਹੀਂ, ਸੋ ਇਸ ਕਰਕੇ ਜਿਹੜਾ ਸਮਾਂ ਹੈ ਉਹਨੂੰ ਚੰਗੀ ਤਰ੍ਹਾਂ ਤੁਸੀਂ ਨਵਾਇਆ ਕਰੋ, ਉਹਦਾ ਯੂਜ਼ ਕਰਿਆ ਕਰੋ। ਬਹੁਤ ਬਹੁਤ ਮਿਹਰਬਾਨੀ ਹੈ ਜੀ ਐਨ, ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ। ਫੇਸਬੁੱਕ ਜਿਹੜੀ ਮਿੱਤਰ ਪਿਆਰੇ ਜਿਹੜੇ ਜੁੜੇ ਹੋਏ ਨੇ, ਅਤੇ ਨਾਲ ਹੀ ਨਾਲ ਦੋਸਤੋ ਕੁਝ ਗੱਲਾਂ ਬਾਤਾਂ ਕੁਝ ਖਬਰਾਂ ਜਿਹੜੀਆਂ ਨੇ ਨਿਊਜ਼ੀਲੈਂਡ ਦੀਆਂ। ਨਿਊਜ਼ੀਲੈਂਡ ਦੇ ਵਿੱਚ ਦੋਸਤੋ ਹਜੇ ਵੀ ਜਿਹੜੀ ਆ ਠੱਲ ਉਹ ਨਹੀਂ ਪਈ ਹੈ। ਸਰਕਾਰ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਹੋਈਆਂ ਆ। ਵੈਸੇ ਤਾਂ ਸਰਕਾਰ ਕਹਿੰਦੀ ਹੈ ਕਿ ਭਾਈ ਜਿਹੜੇ ਡਰਾਈਵਰ ਆ, ਬੱਸ ਡਰਾਈਵਰ ਆ, ਉਹਨਾਂ ਤੋਂ ਪੁੱਛਿਆ ਨਾ ਕਰੋ ਯਾਰ, ਤੁਸੀਂ ਕਿਰਾਇਆ ਵਗੈਰਾ ਨਾ ਪੁੱਛਿਆ ਕਰੋ, ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ। ਪਰ ਕਹਿਣ ਦਾ ਮਤਲਬ ਇਹ ਹੈ ਵੀ ਸਰਕਾਰ ਹੁਣ ਕਹਿੰਦੀ ਹੈ ਵੀ ਮੈਂ ਅਸੀਂ ਹਜੇ 2026 ਤੋਂ ਜਾ ਕੇ ਜਿਹੜੇ ਪਲਾਸਟਿਕ ਦੇ ਜਿਹੜੇ ਕਵਰ ਆ ਜਿਹੜੇ ਡਰਾਈਵਰ ਨੂੰ ਸੇਫ ਰੱਖਣਗੇ ਉਹ ਹਜੇ ਅਸੀਂ ਕਰਨੇ, ਹਜੇ ਸਾਲ ਲੱਗਣਾ ਆ। ਸੋ ਇਸ ਕਰਕੇ ਸਰਕਾਰ ਦੇ ਕੋਲ ਤੁਹਾਨੂੰ ਪਤਾ ਵੀ ਕਿੰਨੇ ਕੁ ਪੈਸੇ ਆ, ਉਹ ਹਮੇਸ਼ਾ ਵੀ ਫੰਡਿੰਗ ਜਿਹੜੀ ਆ ਉਹਦੇ ਲਈ ਤਤਪਰ ਰਹਿੰਦੀ ਆ। ਸੋ ਜਿੰਨੇ ਵੀ ਡਰਾਈਵਰ ਨੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਭਾਈ ਤੁਸੀਂ ਨਾ ਇਹਨਾਂ ਨਾਲ ਪੰਗਾ ਲਿਆ ਕਰੋ, ਕੋਈ ਗੱਲ ਨਹੀਂ। ਪਰ ਇਹ ਦੋ ਘਟਨਾਵਾਂ ਵਾਪਰੀਆਂ, ਇੱਕ ਤਾਂ ਜਿਹੜੀ ਆ ਘਟਨਾ ਵਾਪਰੀਆ ਸ਼ਨੀਵਾਰ ਨੂੰ ਘਟਨਾ ਜਿਹੜੀ ਉਹ ਵਾਪਰੀ ਹੈ ਕਸਟਮ ਸਟਰੀਟ ਦੇ ਉੱਤੇ, ਇੱਕ ਆਪਣੀ ਗਰੇਲਿਨ ਦੇ ਵਿੱਚ ਜਿਹੜੀ ਘਟਨਾ ਜਿਹੜੀ ਉਹ ਫਿਰ ਵਾਪਰੀ ਹੈ। ਅਤੇ ਦੋ ਜਿਹੜੇ ਡਰਾਈਵਰ ਨੇ ਉਹਨਾਂ ਨੇ ਕੁੱਟਮਾਰ ਕੀਤੀ, ਇੱਕ ਨੂੰ ਤਾਂ 58 ਸਾਲਾ ਆਦਮੀ ਜਿਹੜਾ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਅਤੇ ਉਸਨੇ ਕਾਫੀ ਉਸਦੇ ਮੁੱਕੇ ਵੀ ਮਾਰੇ ਡਰਾਈਵਰ ਦੇ, ਅਤੇ ਉਹ ਕਾਫੀ ਸੀਰੀਅਸ ਹੋ ਗਿਆ ਸੀ, ਲੇਕਿਨ ਜਾਨ ਉਸਦੀ ਫਿਰ ਬਚ ਗਈ। ਅਤੇ ਨਾਲ ਨਾਲ ਦੋਸਤੋ ਇੱਕ ਹੋਰ ਖਬਰ ਵੀ ਮਿਲੀ ਹੈ ਬਰਡ ਫਲੂ ਦੀ ਨਿਊਜ਼ੀਲੈਂਡ ਦੇ ਵਿੱਚ। ਇਹ ਬੁੱਧਵਾਰ ਦੀ ਖਬਰ ਆ, ਅਟਾਗੋ ਦੇ ਵਿੱਚ ਇੱਕ ਜਿਹੜਾ ਫਾਰਮ ਹੈ ਉਹਨੂੰ ਉਹਦੇ ਵਿੱਚ 40,000 ਤਕਰੀਬਨ ਮੁਰਗੇ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਕਿਉਂਕਿ ਬਰਡ ਫਲੂ ਦਾ ਖਤਰਾ ਉੱਥੇ ਬਣ ਗਿਆ ਸੀ। ਸਿਹਤ ਵਿਭਾਗ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਅਤੇ ਨਾਲ ਨਾਲ ਜਿਹੜੇ 6 ਹੋਰ ਆ, 6 ਹੋਰ ਐਸੇ ਫਾਰਮ ਆ ਜਿਨ੍ਹਾਂ ਦੀ ਜਾਂਚ ਪੜਤਾਲ ਚੱਲ ਰਹੀ ਹੈ। ਸੋ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਤੁਸੀਂ ਪੋਲਟਰੀ ਜਿਹੜਾ ਫਾਰਮ ਤੋਂ ਜਾਂ ਫਿਰ ਉਹ ਜਿਹੜੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਚਿਕਨ ਆਦਿ ਜਾਂ ਅੰਡੇ ਆਦਿ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਤਾਂ ਤੁਸੀਂ ਜ਼ਰੂਰ ਖਾ ਸਕਦੇ ਹੋ, ਲੇਕਿਨ ਆਪਣੀ ਸਿਹਤ ਦਾ ਖਿਆਲ ਆਪ ਰੱਖਣਾ ਹੈ। ਪਰ ਅਟਾਗੋ ਦੇ ਵਿੱਚ ਇਹ ਜਿਹੜਾ ਇੱਕ ਫਾਰਮ ਹੈ ਉਹ ਜਿਹੜੇ 40,000 ਮੁਰਗੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਅਤੇ ਸਿਹਤ ਵਿਭਾਗ ਇਹ ਵੀ ਕਹਿ ਰਿਹਾ ਕਿ ਬਾਈ ਜੇ ਕਿਤੇ ਤੁਹਾਨੂੰ 3 ਤੋਂ 4 ਤੋਂ ਵੱਧ ਕੋਈ ਚਿੜੀਆਂ ਕੋਈ ਪੰਛੀ ਜਿਹੜੇ ਨੇ ਇੱਕ ਥਾਂ 'ਤੇ ਮਰੇ ਦਿਖਦੇ ਆ ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਕਾਲ ਕਰ ਦੇਣੀ, ਕਿਉਂਕਿ ਇਹ ਵੀ ਇੱਕ ਹਿੱਸਾ ਹੋ ਸਕਦਾ ਹੈ, ਕਿਉਂਕਿ ਜਾਨਵਰਾਂ ਤੋਂ ਜਾਨਵਰਾਂ ਲਈ ਜਿਹੜਾ ਇਹ ਬਰਡ ਫਲੂ ਹੈ ਬੜੀ ਛੇਤੀ ਹੋ ਜਾਂਦਾ ਹੈ। ਪਰ ਜੇ ਤੁਸੀਂ ਇਸ ਤਰ੍ਹਾਂ ਦੀ ਕੋਈ ਘਟਨਾ ਦੇਖਦੇ ਹੋ ਤਾਂ ਫਿਰ 0800-80-9996 ਦੇ ਉੱਤੇ ਜਿਹੜੀ ਜਾਣਕਾਰੀ ਆ ਤੁਸੀਂ ਦੇ ਦੇਣੀ, ਤਾਂ ਕਿ ਉਹਦੇ ਉੱਤੇ ਜਿਹੜੀ ਉਹ ਕਾਰਵਾਈ ਜਿਹੜੀ ਉਹ ਕੀਤੀ ਜਾ ਸਕੇ। ਸੋ ਤਾਂ ਇਸ ਖਲ ਦਾ ਵੀ ਖਿਆਲ ਤੁਸੀਂ ਰੱਖਣਾ ਹੈ। ਔਕਲੈਂਡ ਦੇ ਵਿੱਚ ਨਾ ਆਵੇ ਪਰ ਓਟਾਗੋ ਤੋਂ ਜਿਹੜਾ ਇੱਕ ਫਾਰਮ ਹੈ ਉਸ ਦੀ ਗੱਲਬਾਤ ਜਿਹੜੀ ਆ ਕੀਤੀ ਗਈ ਹੈ। ਅਮਨਦੀਪ ਜੀ ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਹੈ ਤੁਹਾਡਾ ਵੀ, ਤੁਸੀਂ ਵੀ ਦੇਖ ਰਹੇ ਹੋ, ਸੋ ਸ਼ੁਕਰੀਆ ਤੁਹਾਡਾ। ਤੇ ਨਾਲ ਨਾਲ ਇੱਕ ਹੋਰ ਲਿਮੋਜੀਨ ਜਾ ਰਹੀ ਸੀ ਜੀ ਮੋਰੇ ਮੋਰੇ, ਤੇ ਉਹਦੇ ਵਿੱਚ ਸਾਡੇ ਪਿੱਛੋਂ ਇੱਕ ਪੁਲਿਸ ਅਫਸਰ ਨੇ ਉਹਦੇ ਵਿੱਚ ਗੱਡੀ ਮਾਰ ਦਿੱਤੀ ਹੈ। ਵਿਲਿੰਗਟਨ ਦੀ ਗੱਲ ਹੈ, ਸਾਡੀ ਰਾਜਧਾਨੀ ਜਿਹੜਾ ਵਿਲਿੰਗਟਨ ਹੈ ਉਹਦੇ ਵਿੱਚ ਬੁੱਧਵਾਰ ਦੀ ਖਬਰ ਹੈ ਵੀ ਕਿ ਉਹਦੇ ਪਿੱਛੇ ਪੁਲਿਸ ਵਾਲੇ ਨੇ ਗੱਡੀ ਮਾਰ ਦਿੱਤੀ। ਲਿਮੋਜੀਨ ਦੇ ਵਿੱਚ ਕੌਣ ਬੈਠਾ ਸੀ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿੱਤ ਪ੍ਰਧਾਨ ਤੇ ਮਾਫ ਕਰਨਾ ਪ੍ਰਧਾਨ ਮੰਤਰੀ ਲਕਸ਼ਮਣ ਸਾਹਿਬ ਬੈਠੇ ਸਨ, ਤੇ ਉਹਨਾਂ ਨੂੰ ਕੋਈ ਐਸਾ ਨੁਕਸਾਨ ਨਹੀਂ ਹੋਇਆ। ਲੇਕਿਨ ਇਹ ਆ ਵੀ ਜਿਹੜੀ ਲਿਮੋਜੀਨ ਹੈ ਉਹ ਵੀ ਟੁੱਟ ਭੱਜ ਗਈ ਪਿੱਛੋਂ ਥੋੜ੍ਹੀ ਜਿਹੀ, ਤੇ ਫਿਰ ਹੁਣ ਦੇਖ ਲਓ ਇਹਦੇ ਉੱਤੇ ਕਿਹੜੀ ਕਾਰਵਾਈ ਹੋਣੀ ਹੈ। ਅਜੇ ਕੋਈ ਪਤਾ ਨਹੀਂ ਲੱਗਿਆ ਵੀ ਇਹ ਭਾਈ ਕਿਉਂ ਵੱਜੀ ਆ ਕਾਰ ਜਿਹੜੀ ਹੈ ਸਾਡੇ ਲਕਸ਼ਮਣ ਸਾਹਿਬ ਉਹਨਾਂ ਦੇ ਪਿੱਛੇ। ਸੋ ਤੇ ਨਾਲ ਹੀ ਨਾਲ ਦੋਸਤੋ ਇੱਕ ਬਹੁਤ ਹੀ ਇੱਕ ਅਹਿਮ ਗੱਲ ਹੈ ਇਹ, ਇਹ ਅਸੀਂ ਇਸਨੂੰ ਮਜ਼ਾਕ ਅਸੀਂ ਸਸਤਾ ਦੇਖ ਕੇ ਹਰ ਇੱਕ ਚੀਜ਼ ਖਰੀਦ ਲੈਂਦੇ ਹਾਂ, ਪਰ ਲੇਕਿਨ ਮਹਿੰਗੀ ਚੀਜ਼ ਦੇ ਮੁੱਲ ਹੁੰਦੇ ਆ, ਉਹਨਾਂ ਦੀਆਂ ਜਿਹੜੀਆਂ ਉਹਦੀ ਕੁਆਲਿਟੀ ਹੁੰਦੀ ਆ। ਸੋ ਇੱਕ ਟੀਮੂ ਨਾਂ ਦਾ ਇੱਕ ਜਿਹੜਾ ਚਾਰਜਰ ਆ ਉਹ ਕਿਸੇ ਬੰਦੇ ਨੇ ਖਰੀਦਿਆ, ਤੇ ਉਹਦੇ ਵਿੱਚ ਫਿਰ ਉਹਨੇ ਆਪਣਾ ਚਾਰਜਰ ਜਿਹੜਾ ਉਹ ਲਾ ਦਿੱਤਾ ਫੋਨ ਨੂੰ ਚਾਰਜ ਕਰਨ ਦੇ ਲਈ, ਤੇ ਉਹ ਸਰਾਣੇ ਥੱਲੇ ਰੱਖ ਲਿਆ ਕਿ ਉਹ ਰਜਾਈ ਦੇ ਵਿੱਚ ਰੱਖ ਲਿਆ ਨਾਲ ਹੀ, ਕਿਉਂਕਿ ਉਹ ਇੰਨਾ ਗਰਮ ਹੋ ਗਿਆ ਉਹਦੇ ਨਾਲ ਫਿਰ ਜਿਹੜੀ ਅੱਗ ਲੱਗ ਗਈ, ਘਰ ਜਿਹੜਾ ਉਹ ਸੜ ਕੇ ਸਵਾਹ ਹੋ ਗਿਆ। ਪਰ ਜਿਹੜੇ ਉਹਨਾਂ ਦੇ ਵਿੱਚ ਘਰ ਦੇ ਵਿੱਚ ਬੰਦੇ ਰਹਿੰਦੇ ਸਨ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਸੋ ਸ਼ੁਕਰ ਹੈ। ਪਰ ਜਿਹੜੀਆਂ ਸਸਤੀਆਂ ਚੀਜ਼ਾਂ ਇਹ ਤਾਰਾਂ ਖਾਸ ਕਰਕੇ ਦੋਸਤੋ, ਇਹਨਾਂ ਉੱਤੇ ਜ਼ਰੂਰ ਗੌਰ ਕਰਿਆ ਕਰੋ, ਸਸਤੀ ਚੀਜ਼ ਨਾ ਖਰੀਦਿਆ ਕਰੋ, ਕਿਉਂਕਿ ਤਾਰਾਂ ਡੁਪਲੀਕੇਟ ਆਉਂਦੀਆਂ ਨੇ, ਉਹਨਾਂ ਦਾ ਮਤਲਬ ਹੁੰਦਾ ਆ ਕੰਪਨੀ ਵਾਲਿਆਂ ਦਾ ਕਿ ਪੈਸੇ ਬਣਾਉਣੇ। ਤਾਂ ਤੁਸੀਂ ਇਹ ਜਿਹੜੀ ਤਾਰ ਆ ਬ੍ਰੈਂਡਡ ਜਿਹੜਾ ਤੁਹਾਡਾ ਫੋਨ ਆ ਜਾਂ ਫਿਰ ਬ੍ਰੈਂਡਡ ਜਿਹੜਾ ਤੁਹਾਡਾ ਕੰਪਿਊਟਰ ਆ ਜਾਂ ਕੋਈ ਵੀ ਆ, ਉਹ ਪੂਰੀ ਸਲਾਹ ਇਲੈਕਟ੍ਰੀਸ਼ਨ ਤੋਂ ਲੈ ਕੇ ਤਾਂ ਉਹ ਜਿਹੜੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਤਾਰਾਂ ਜਿਹੜੀਆਂ ਉਹ ਲਾਇਆ ਕਰੋ। ਖਾਸ ਕਰਕੇ ਚਾਰਜਰਸ ਦੀ ਗੱਲ ਬਹੁਤ ਵੱਧਦੀ ਹੈ, ਫੋਨ ਜਿਹੜੇ ਨੇ ਤੁਸੀਂ ਰਾਤ ਭਰ ਨੂੰ ਚਾਰਜ ਕਰਕੇ ਚਾਰਜ ਜਿਹੜੇ ਆ ਉਹਦੀ ਲਾ ਦਿੰਦੇ ਹੋ, ਤਾਂ ਫਿਰ ਉਹ ਰੱਖ ਵੀ ਲੈਂਦੇ ਰਜਾਈ ਕਦੇ ਸਰਾਣੇ ਥੱਲੇ ਕਦੇ ਕਿਤੇ, ਸੋ ਉਹ ਪਤਾ ਨਹੀਂ ਕਿਹੜੇ ਵੇਲੇ ਪੜਾਕਾ ਪੈ ਜਾਵੇ, ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਇਹ ਦੋਸਤੋ ਹੋ ਸਕਦਾ ਹੈ। ਤੋ ਇਸ ਕਰਕੇ ਤਾਂ ਤੁਸੀਂ ਇਹਦਾ ਪੂਰਾ ਪੂਰਾ ਖਿਆਲ ਰੱਖਣਾ, ਇਹ ਜਿਹੜੀਆਂ ਸਸਤੀਆਂ ਚੀਜ਼ਾਂ ਆ ਉਹ ਤੁਸੀਂ ਨਹੀਂ ਖਰੀਦਣੀਆਂ। ਤੇ ਨਾਲ ਹੀ ਨਾਲ ਦੋਸਤੋ ਸਾਡਾ ਇੱਥੇ ਈਡਨ ਪਾਰਕ ਆ ਜਿੱਥੇ ਕਿ ਹਰ ਤਰ੍ਹਾਂ ਦੇ ਮੈਚ ਹੁੰਦੇ ਆ। ਤੁਹਾਨੂੰ ਪਤਾ ਕਿ ਉੱਥੇ ਪਹਿਲਾਂ ਅਲਾਊਡ ਨਹੀਂ ਸੀਗਾ ਕਿ ਜਿਹੜੇ ਤਕਰੀਬਨ ਸਾਲ ਦੇ 6 ਕੁ ਹੀ ਕੌਂਸਲ ਜਿਹੜੇ ਹੋ ਸਕਦੇ ਸੀ, ਸਾਲ 6 ਦੇ ਸ਼ੋਅ ਜਿਹੜੇ ਵੱਡੇ ਵੱਡੇ ਸ਼ੋਅ ਜਿਹੜੇ ਹੁੰਦੇ ਆ ਉਹ 6 ਹੋ ਸਕਦੇ ਸੀ। ਤੇ ਹੁਣ ਜਿਹੜੀ ਕਮੇਟੀ ਆ ਉਹਨਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਹੈ ਕਿ ਇਹਦੇ ਨਾਲ ਤੱਕ ਤਾਂ ਔਕਲੈਂਡ ਦਾ ਜਿਹੜੀ ਆਰਥਿਕ ਸਥਿਤੀ ਆ ਉਹ ਵੀ ਸੁਧਰੂਗੀ, ਇਹਦੇ ਨਾਲ ਜਿਹੜਾ ਬਿਜ਼ਨਸ ਆ ਉਹ ਵੀ ਜਨਰੇਟ ਹੋਣਾ ਹੈ, ਤੇ ਹੁਣ ਸਾਲ ਦੇ ਵਿੱਚ 12 ਵੱਡੇ ਜਿਹੜੇ ਪ੍ਰੋਗਰਾਮ ਆ ਸ਼ੋਅ ਜਿਹੜੇ ਆ ਉਹ ਈਡਨ ਪਾਰਕ ਹੁਣ ਹੋਇਆ ਕਰਨੇ ਆ। ਸੋ ਇਹ ਵੀ ਅਗਲੇ ਸਾਲ ਤੋਂ ਸ਼ੁਰੂ ਹੋ ਜਾਣੇ ਆ। ਸੋ ਉਹ ਤਾਂ ਕਹਿੰਦੇ ਸੀ ਹੋਰ ਕਰੀਏ, ਲੇਕਿਨ ਜਿਹੜੀ ਸਮਰੱਥਾ ਆ ਉੱਥੇ ਉਸਨੂੰ ਸਾਂਭਣ ਦੀ ਉਸਨੂੰ ਕਰਨ ਦੀ, ਸੋ ਇਹਦੇ ਨਾਲ ਘੱਟੋ ਘੱਟ ਕਾਫੀ ਜਿਹੜੀਆਂ ਨੌਕਰੀਆਂ ਆ ਉਹ ਜਨਰੇਟ ਹੋਣੀਆਂ, ਤੇ ਨਾਲ ਨਾਲ ਜਿਹੜੇ ਬਿਜ਼ਨਸ ਆ ਖਾਸ ਕਰਕੇ ਟੈਕਸੀ ਬਿਜ਼ਨਸ ਲੈ ਲਓ, ਜਿਹੜਾ ਹੋਸਪਿਟੈਲਿਟੀ ਦਾ ਬਿਜ਼ਨਸ ਹੈ ਉਹ ਲੈ ਲਓ, ਕਾਰਪੋਰੇਟ ਜਿਹੜਾ ਬਿਜ਼ਨਸ ਆ ਉਹ ਸਾਰਾ ਔਕਲੈਂਡ ਦੇ ਵਿੱਚ ਫਿਰ ਵਧੇਗਾ ਫੁੱਲੇਗਾ, ਇਹਦੇ ਨਾਲ ਜਿਹੜੇ ਕੰਮ ਕਾਰ ਨੇ ਉਹ ਬਦਲਣਗੇ। ਸੋ ਖਾਸ ਕਰਕੇ ਕਿਉਂਕਿ ਟੈਕਸੀ ਸਾਡੇ ਮਿੱਤਰ ਪਿਆਰੇ ਟੈਕਸੀ ਚਲਾਉਂਦੇ ਨੇ ਉਹਨਾਂ ਨਾਲ ਵਾਸਤਾ ਰਹਿੰਦਾ ਹੈ, ਅਤੇ ਉਹਨਾਂ ਦੇ ਲਈ ਵੀ ਇਹ ਜਨਰੇਟ ਹੋਣੀਆਂ ਕਾਫੀ ਜੋਬ ਜਿਹੜੀਆਂ ਨੇ, ਕਿਉਂਕਿ ਈਡਨ ਪਾਰਕ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਲੋਕ ਜਿਹੜੇ ਨੇ ਉੱਥੇ ਪਹੁੰਚਦੇ ਨੇ, ਸੋ ਹੁਣ ਇਹ ਕਾਫੀ ਵੱਧ ਜਾਣਾ ਹੈ। ਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਭਾਰਤੀ ਆਪਣੇ ਜਿਹੜੇ ਪੰਜਾਬੀ ਨੇ ਉਹ ਦੋਸਤੋ ਜਿੱਥੇ ਵੀ ਜਾਂਦੇ ਨੇ ਫਿਰ ਮੱਲਾ ਮਾਰਦੇ ਨੇ। ਸੋ ਨਿਊਜ਼ੀਲੈਂਡ ਦੇ ਇੱਕ ਸਰਵੇ ਨੇ ਇਹ ਵੀ ਦੱਸਿਆ ਕਿ ਜਿਹੜੇ ਨਿਊਜ਼ੀਲੈਂਡਰ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲੋਂ ਜਿਹੜੇ ਸਾਡੇ ਇੰਡੀਅਨ ਭਾਈਚਾਰਾ ਹੈ ਜਾਂ ਪੰਜਾਬੀ ਭਾਈਚਾਰਾ ਹੈ ਉਹ ਉਹਨਾਂ ਦੀ ਤਨਖਾਹ ਜਿਹੜੀ ਆ ਹਮੇਸ਼ਾ ਵਧੀ ਹੁੰਦੀ ਆ। ਜੇ ਸਾਲ ਦਾ ਮੰਨ ਲਓ ਇੱਕ ਨੋਰਮਲ ਜਿਹੜਾ ਕੀਵੀ ਹੈ ਨੋਰਮਲ ਇੱਥੋਂ ਦਾ ਜਿਹੜਾ ਵਿਛਿੰਦਾ ਹੈ ਉਹ $40,000 ਜਾਂ 45,000 ਕਮਾਉਂਦਾ ਹੈ, ਤਾਂ ਫਿਰ ਜਿਹੜਾ ਇੰਡੀਅਨ ਹੈ ਜਾਂ ਪੰਜਾਬੀ ਆ ਉਹ 10,000-15,000 ਉਸ ਤੋਂ ਉੱਪਰ ਹੀ ਕਮਾਉਂਦਾ ਹੈ। ਸੋ ਇਹ ਇੱਕ ਸਰਵਾ ਕੀਤਾ ਗਿਆ, ਸਰਵੇ ਦੇ ਵਿੱਚ ਇਹੀ ਆ ਕਿ ਸਾਡੇ ਲੋਕ ਬੜੇ ਮਿਹਨਤੀ ਆ, ਉਹ ਹਮੇਸ਼ਾ ਟੌਪ 'ਤੇ ਹੀ ਰਹਿੰਦੇ ਨੇ, ਸੋ ਵੱਡੀਆਂ ਜੋਬਾਂ ਵੀ ਕਰਦੇ ਨੇ, ਮਿਹਨਤ ਕਰਦੇ ਨੇ, ਸੋ ਇਸ ਕਰਕੇ ਮਿਹਨਤ ਦਾ ਫਲ ਜਿਹੜਾ ਉਹ ਮਿਲਦਾ ਹੈ। ਸੋ ਮਿਹਨਤ ਜਿਹੜੀ ਆ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਵੀ ਇੱਕ ਅੰਕੜੇ ਜਿਹੜੇ ਸਾਹਮਣੇ ਆ ਕਿ ਭਾਈ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਤਨਖਾਹ ਹਮੇਸ਼ਾ ਹੀ 10-15,000 ਸਾਲ ਦੀ ਵੱਧ ਹੁੰਦੀ ਹੈ। ਸੋ ਸਲਾਮ ਹੈ, ਮਿਹਨਤ ਨੂੰ ਸਲਾਮਾਂ ਹੈ ਭਾਈ। ਸੋ ਮਿਹਨਤ ਜਿਹੜੇ ਕਰਦੇ ਨੇ ਫਿਰ ਉਹ ਵੱਧ ਤਨਖਾਹ ਲੈਂਦੇ ਨੇ। ਸੋ ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਹੈ। ਸੋ ਅਤੇ ਨਾਲ ਹੀ ਨਾਲ ਪਹਿਲਾਂ ਮੈਂ ਜ਼ਿਕਰ ਕੀਤਾ ਬੱਸਾਂ ਦੀ, ਸੋ ਬੱਸਾਂ ਦਾ ਕਿਰਾਇਆ ਕਈਆਂ ਲੋਕਾਂ ਨੇ, ਤਕਰੀਬਨ ਹਜ਼ਾਰਾਂ ਹੀ ਐਸੇ ਲੋਕ ਨੇ ਜਿਨ੍ਹਾਂ ਨੇ ਕਿ ਟਰੈਵਲ ਕਰਦੇ ਨੇ ਔਕਲੈਂਡ ਦੇ ਵਿੱਚ ਖਾਸ ਕਰਕੇ, ਉਹਨਾਂ ਨੇ ਕੋਈ ਆਪਣਾ ਕਿਰਾਇਆ ਹੀ ਨਹੀਂ ਦਿੱਤਾ। ਸੋ ਇਹ ਗਿਣਤੀ ਵੀ ਬੜੀ ਤੁਹਾਨੂੰ ਅਚੰਬਾ ਦਵਾਊਗੀ, ਜਿਹਦੇ ਵਿੱਚ 12,700 ਐਸੇ ਫਾਈਨ ਕੀਤੇ ਗਏ, ਐਸੀਆਂ ਟਿਕਟਾਂ ਜਿਹੜੀਆਂ ਚੈੱਕ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਸਿਰਫ ਰਿਕਵਰੀ ਕਿੰਨੇ ਦੀ ਹੋਈ, 600 ਬੰਦਿਆਂ ਨੇ ਸਿਰਫ ਆਪਣਾ ਜਿਹੜਾ ਪੈਸਾ ਉਹ ਭਰਿਆ ਜਿਹੜਾ ਉਹਨਾਂ ਨੂੰ ਫਾਈਨ ਹੋਇਆ ਸੀ। 12,700 ਦੇ ਤਕਰੀਬਨ ਉਹਨਾਂ ਨੂੰ ਜਿਹੜੀਆਂ ਨੇ ਉਹ ਟਿਕਟਾਂ ਦੇ ਦਿੱਤੀਆਂ ਗਈਆਂ ਕਿ ਭਾਈ ਤੁਸੀਂ ਕਿਰਾਇਆ ਕਿਵੇਂ ਦਿੰਦੇ, ਤੁਸੀਂ ਚੜ੍ਹ ਜਾਂਦੇ ਹੋ ਕਦੇ ਉੱਤਰ ਜਾਂਦੇ ਹੋ। ਸੋ ਫਿਰ ਜੇ ਉਹੀ ਇਸੇ ਕਰਕੇ ਜਿਹੜੀਆਂ ਆਹ ਘਟਨਾਵਾਂ ਵਾਪਰਦੀਆਂ ਆ ਕਿ ਬੱਸ ਡਰਾਈਵਰ ਦੇ ਉੱਤੇ ਜਿਹੜੀ ਕੁੱਟਮਾਰ ਹੈ ਜਿਹੜੀ ਉਹ ਕੀਤੀ ਜਾਂਦੀ ਆ, ਸੋ ਇਹਨਾਂ ਤੋਂ ਵੀ ਬਚ ਕੇ ਰਿਹਾ ਕਰੋ। ਹਾਂ, ਪਰ ਇਹ ਹਰਜੋਤ ਜੀ ਬਹੁਤ ਬਹੁਤ ਮਿਹਰਬਾਨੀ ਹੈ, ਹਮੇਸ਼ਾ ਸਾਥ ਦਿੰਦੇ ਨੇ, ਔਰ ਚੜ੍ਹਦੀ ਕਲਾ 'ਚ ਸਰਦਾਰ ਸਾਬਤ ਸੂਤ ਸਰਦਾਰ ਨੇ। ਸੋ ਇਹਨਾਂ ਨੇ ਜਿਹੜੀ ਖੋਜ ਹੈ ਕੀਵੀਜ਼ ਦੇ ਉੱਤੇ, ਖਰ ਖਰ ਪੰਜਾਬੀ ਦੇ ਉੱਤੇ, ਜਿਹੜੇ ਕਿ ਪੰਜਾਬੀ ਲੋਕ ਪੁਰਾਣੇ ਇੱਥੇ ਆਉਂਦੇ ਨੇ ਜਾਂ ਫਿਰ ਪਹਿਲਾਂ ਆਏ ਹੋਏ ਨੇ, ਸਾਰਿਆਂ ਦੇ ਉੱਤੇ ਨਜ਼ਰ ਰੱਖਦੇ ਨੇ। ਸੋ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਬੜੀ ਖੋਜ ਕਰਦੇ। ਇਹਨਾਂ ਦੇ ਨਾਲ ਵੀ ਕਿਸੇ ਦਿਨ ਗੱਲਬਾਤ ਕਰਾਂਗੇ ਕਿ ਹੋਰ ਕਿਹੜੀਆਂ ਕਿਹੜੀਆਂ ਐਸੀਆਂ ਤੁਸੀਂ ਜਿਹੜੀ ਖੋਜ ਹੈ ਉਹ ਕੀਤੀ ਆ, ਕਿਉਂਕਿ ਪੜ੍ਹਦੇ ਨੇ, ਕਾਫੀ ਪੜ੍ਹਦੇ ਨੇ, ਸੋ ਪੜ੍ਹਨ ਦਾ ਬੜਾ ਮੁੱਲ ਮਿਲਦਾ। ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਬਹੁਤ ਮਿਹਰਬਾਨੀ ਆ, ਕਿਉਂਕਿ ਜੁੜੇ ਰਹੀਦਾ ਕਿਸੇ ਨਾ ਕਿਸੇ ਤਰ੍ਹਾਂ, ਔਰ ਤੁਹਾਡੇ ਕੋਲੋਂ ਵੀ ਜਿਹੜੀਆਂ ਸਲਾਹਾਂ ਨੇ ਉਹ ਵੀ ਅਸੀਂ ਜ਼ਰੂਰ ਲੈਂਦੇ ਚੱਲਾਂਗੇ, ਔਰ ਕਿਵੇਂ ਕਿਵੇਂ ਨਿਊਜ਼ੀਲੈਂਡ ਦੇ ਵਿੱਚ ਲੋਕ ਆਪਣੇ ਪੰਜਾਬੀ ਭਾਈਚਾਰਾ ਜਾਂ ਫਿਰ ਇੰਡੀਅਨ ਭਾਈਚਾਰਾ ਕਦੋਂ ਆਇਆ, ਕਿੱਥੇ ਗਿਆ, ਫੀਜੀ ਹੁਣੇ ਹੁਣੇ ਜਾ ਕੇ ਆਏ ਸਨ ਇਹ ਪਰਮਿੰਦਰ ਸਿੰਘ ਭਾਅ ਜੀ ਅਤੇ ਹਰਜੋਤ ਅਤੇ ਨਾਲ ਨਾਲ ਨਵਤੇਜ ਜੀ ਬਸੇੜਾ ਜੀ। ਸੋ ਜਿਹੜੀ ਹੈ ਖੋਜ ਕਰਦੇ ਰਹਿੰਦੇ ਨੇ, ਸੋ ਬਹੁਤ ਚੰਗਾ ਲੱਗਦਾ ਹੈ, ਸੋ ਮਾਣ ਹੈ ਸਾਨੂੰ ਤੁਹਾਡੇ 'ਤੇ, ਬਹੁਤ ਮਿਹਰਬਾਨੀ ਹੈ। ਸੋ ਇਸ ਤਰ੍ਹਾਂ ਦੀਆਂ ਕੁਝ ਖਬਰਾਂ ਨੇ, ਖੋਜ ਤਾਂ ਹੁਣ ਤੁਸੀਂ ਵੀ ਦੇਖ ਲਿਆ ਹੋਣਾ ਕਿ ਇੱਧਰ ਭਾਈ ਬਾਦਲ ਸਾਹਿਬ ਜਿਹੜੇ ਸੁਖਵੀਰ ਜੀ ਹਨ ਉਹਨਾਂ ਨੇ ਵੀ, ਦੋਸਤੋ ਆਰੀਅਨ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਭਾਅ ਜੀ ਮੋਹ ਪਿਆਰ ਲਈ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਕਾਦਾ ਜੀ। ਸੋ ਤੁਸੀਂ ਚੜ੍ਹਦੀ ਕਲਾ 'ਚ ਰਹੋ, ਔਰ ਕਿਉਂਕਿ ਇਹ ਬਣਦਾ ਹੈ ਤੁਹਾਡਾ, ਕਿਉਂਕਿ ਜਿਹੜਾ ਇਨਸਾਨ ਖੋਜ ਕਰਦਾ ਹੈ, ਕੋਈ ਤਰੱਕੀ ਕਰਦਾ ਹੈ, ਉਹਦੇ ਉੱਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਇਹ ਸਾਡੀ ਖਾਸੀਅਤ ਹੋਣੀ ਚਾਹੀਦੀ ਹੈ। ਸੋ ਦਰਬਾਰ ਸਾਹਿਬ ਉੱਤੇ, ਸੋ ਦੋਸਤੋ ਆਪਣੇ ਸੁਖਬੀਰ ਬਾਦਲ ਜੀ ਹੋਣਾਂ ਨੂੰ ਜਿਹੜੀ ਸਜ਼ਾ ਸੁਣਾਈ ਹੈ, ਤੁਸੀਂ ਖਬਰਾਂ ਕਾਫੀ ਅੱਜ ਕੱਲ੍ਹ ਮੀਡੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਸੋ ਦੇਖ ਲਓ ਕਿੰਨੇ ਸਾਲ ਲੱਗ ਗਏ, ਸੋ ਬਾਦਲ ਸੁਖਬੀਰ ਬਾਦਲ ਹੋਣਾਂ ਨੇ ਹੁਣ ਹੱਥ ਜੋੜ ਕੇ ਥੱਲੇ ਨੂੰ ਸਿਰ ਸੁੱਟ ਕੇ ਜਿਹੜੀਆਂ ਮਾਫੀਆਂ ਨੇ ਉਹ ਮੰਗੀਆਂ ਨੇ, ਕਬੂਲਿਆ ਆ, ਹਾਂ ਜਾਂ ਜਥੇਦਾਰ ਸਾਹਿਬ ਨੇ ਹਾਂ ਜਾਂ ਨਾ ਦੇ ਵਿੱਚ ਉਹਨਾਂ ਨੂੰ ਗੱਲ ਕਰਨ ਦੇ ਲਈ ਕਿਹਾ, ਅਤੇ ਉਹਨਾਂ ਦੀ ਹੁਣ ਜਿਹੜੀ ਸਜ਼ਾ ਹੈ ਉਹ ਸੁਣਾਈ ਗਈ ਹੈ। ਇੱਕ ਭਾਈ ਹਾਸੋਹੀਣੀਆਂ ਗੱਲਾਂ ਵੀ ਹੋ ਜਾਂਦੀਆਂ, ਇੱਕ ਬੀਬੀ ਕਿਸੇ ਨੇ ਬਣਾ ਲਈ ਹੈ ਸ਼ਾਇਦ ਇਹ, ਕਹਿੰਦੇ ਭਾਈ ਪਹਿਲੇ 5-5 ਪੈਨਸ਼ਨਾਂ ਲੈਂਦਾ ਉਹ, ਉਹਨੂੰ ਹੋਰ ਕਿਹੜੀ ਤਨਖਾਹ ਲੱਗ ਗਈ, ਉਹ ਤਨਖਾਹ ਇਹ ਨਹੀਂ ਹੈ, ਉਹ ਤਨਖਾਹ ਸਜ਼ਾ ਦੀ ਹੈ। ਸੋ ਉਹਦੇ ਦਰਬਾਰ ਸਾਹਿਬ ਡਿਊਟੀ ਉੱਤੇ ਚੋਲਾ ਪਾ ਕੇ ਬਰਸ਼ਾ ਫੜ ਕੇ 2 ਦਿਨ ਦੀ ਉਹ ਸੇਵਾ ਕਰਨਗੇ, ਅਤੇ ਨਾਲ ਨਾਲ ਇਸੇ ਤਰ੍ਹਾਂ ਫਿਰ 2-2 ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਮੁਕਤਸਰ ਸਾਹਿਬ, ਫਤਿਹਗੜ੍ਹ ਸਾਹਿਬ, ਅਤੇ ਉਹ ਸੇਵਾ ਕਰਨਗੇ। ਫਿਰ 1 ਘੰਟਾ ਲੰਗਰ ਹਾਲ ਦੇ ਵਿੱਚ ਭਾਂਡੇ ਮਾਂਜਣਗੇ, ਫਿਰ 1 ਘੰਟਾ ਕੀਰਤਨ ਸੁਣ ਕੇ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ, ਅਤੇ ਨਾਲ ਨਾਲ ਸੁਖਬੀਰ ਬਾਦਲ ਦਾ ਅਸਤੀਫਾ ਜਿਹੜਾ ਆ ਉਹ 3 ਦਿਨਾਂ 'ਚ ਮਨਜ਼ੂਰ ਕਰਨ ਦਾ ਵੀ ਆਦੇਸ਼ ਜਿਹੜਾ ਆ ਉਹ ਵੀ ਦਿੱਤਾ ਆ। ਇਹ ਖਬਰਾਂ ਜਿਹੜੀਆਂ ਨੇ ਸਾਹਮਣੇ ਦੋਸਤੋ ਆਈਆਂ ਨੇ, ਹੋਰ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ, ਕਿਉਂਕਿ ਚੰਦੂ ਮਾਜਰਾ ਸਾਹਿਬ ਜਿਹੜੇ ਨੇ, ਸੁਖਦੇਵ ਸਿੰਘ ਢੀਂਡਸਾ ਹੁਣੀ, ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੀ ਵੀ ਸੇਵਾ ਜਿਹੜੀ ਉਹ ਲੱਗੀ ਹੈ। ਦਰਬਾਰ ਸਾਹਿਬ ਡਿਊਟੀ ਉੱਤੇ ਚੋਲਾ ਪਾ ਕੇ ਬਰਸ਼ਾ ਫੜ ਕੇ 2 ਦਿਨ ਸੇਵਾ ਜਿਹੜੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਹੈ, ਅਤੇ ਨਾਲ ਨਾਲ ਇਸੇ ਤਰ੍ਹਾਂ 2-2 ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ, ਅਤੇ ਉੱਥੇ ਵੀ ਉਹਨਾਂ ਦੀ ਸੇਵਾ ਕਰਨ ਲਈ ਉਹਨਾਂ ਨੂੰ ਕਿਹਾ। 1 ਘੰਟਾ ਲੰਗਰ ਦੇ ਵਿੱਚ ਭਾਂਡੇ ਮਾਂਜਣੇ ਅਤੇ 1 ਘੰਟਾ ਕੀਰਤਨ ਸੁਣਨਾ, ਅਤੇ ਨਾਲ ਨਾਲ ਉਹਨਾਂ ਦੇ ਗਲ ਦੇ ਵਿੱਚ ਤਖ਼ਤੀ ਵੀ ਇੱਕ ਪਾਈ ਗਈ, ਸਲੋਕ ਲਿਖ ਕੇ ਵੀ ਪਾਈ, ਅਤੇ ਇਹਦਾ ਤੁਸੀਂ ਖਿਆਲ ਕਰੋ। ਅਤੇ ਨਾਲ ਹੀ ਨਾਲ ਹੋਰ ਵੀ ਮੈਂ ਸਾਂਝੀਆਂ ਕਰਦਿਆਂ ਗੱਲਾਂ ਤੁਹਾਡੇ ਨਾਲ, ਮਾਫੀ ਚਾਹੁੰਦਾ। ਅਤੇ ਫੈਸਲਿਆਂ ਦੀ ਹਿਮਾਇਤ ਕਰਨ ਵਾਲਿਆਂ ਨੂੰ ਵੀ ਸਜ਼ਾ ਸੁਣਾਈ, ਜਿਹਨਾਂ ਨੇ ਫੈਸਲੇ ਉਸ ਵੇਲੇ, ਕਿਉਂਕਿ ਪਾਰਟੀ ਦੇ ਵਿੱਚ ਸਾਰੇ ਬੰਦੇ ਆ, ਹੁਣ ਇਹ ਬੜੀ ਚੰਗੀ ਗੱਲ ਹੋਈ, ਝਾੜ ਵੀ ਪਾਈ ਗਈ ਜਥੇਦਾਰ ਸਾਹਿਬ ਹੁਣ ਵੱਲੋਂ ਕਿ ਭਾਈ ਜੇ ਹਾਂ ਦੇ ਅਤੇ ਨਾ ਦੇ ਵਿੱਚ ਤੁਸੀਂ ਜਵਾਬ ਦੇਣਾ ਹੈ, ਇਹਦੇ 'ਚ ਤੁਸੀਂ ਸਫਾਈਆਂ ਦੇਣ ਦੀ ਕੋਸ਼ਿਸ਼ ਨਹੀਂ ਕਰਨੀ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਰੱਖ ਕੇ ਤਾਂ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ। ਸੋ ਇਹਨਾਂ 'ਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਵਿਕਰਮਜੀਤ ਸਿੰਘ ਮਿਠੀਆ, ਸੁਰਜੀਤ ਸਿੰਘ, ਅਤੇ ਨਾਲ ਨਾਲ ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ, ਅਤੇ ਨਾਲ ਨਾਲ ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਾਪਤ ਸਿੰਘ ਸ਼ਾਮਿਲ ਸਨ। ਸੋ ਇਹਨਾਂ ਨੂੰ ਵੀ 3 ਦਸੰਬਰ ਤੋਂ 12 ਤੋਂ 1 ਵਜੇ ਤੱਕ ਦਰਬਾਰ ਸਾਹਿਬ ਦੇ ਜਿਹੜੇ ਪ੍ਰਤੱਖ ਅਧੀਨ ਜਿਹੜੀ ਹੈ ਉਹ ਬਾਥਰੂਮਾਂ ਦੀ ਸਫਾਈ ਕਰਨ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ। ਬਹੁਤ ਬਹੁਤ ਵਧਾਈਆਂ ਪ੍ਰੋਸਟ ਅਮਨਦੀਪ ਸਿੰਘ, ਬਹੁਤ ਬਹੁਤ ਮਿਹਰਬਾਨੀ ਅਮਨ ਜੀ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਸੋ ਆਪਣੇ ਨਗਰ ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ 'ਚ ਰੋਜ਼ਾਨਾ ਇੱਕ ਘੰਟਾ ਭਾਂਡੇ ਮਾਂਜਣੇ ਅਤੇ ਲੰਗਰ ਅਤੇ ਜੋੜੇ ਸਾਫ਼ ਕਰਨੇ ਜਾਂ ਫਿਰ ਕਿਸੇ ਤਰ੍ਹਾਂ ਦੀ ਸੇਵਾ ਆ ਉਹ ਵੀ ਉੱਥੇ ਉਹਨਾਂ ਨੂੰ ਕਰਨੀ ਪੈਣੀ ਹੈ। ਸੋ ਇਹ ਵੀ ਜਿਹੜੀ ਆ ਖਬਰ ਇਹ ਸਾਹਮਣੇ ਆਈ ਹੈ ਅਤੇ ਹੋਰ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਇੱਥੇ ਦੱਸਦੇ ਹਾਂ। ਅਤੇ ਨਾਲ ਨਾਲ ਡੇਰਾ ਮੁਖੀ ਸੰਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਵਿਆਜ ਸਣੇ ਭਰਪਾਈ ਕਰਨ ਦਾ ਵੀ ਆਦੇਸ਼ ਜਿਹੜਾ ਉਹ ਦਿੱਤਾ। ਸੋ ਇਸ ਦੀ ਭਰਪਾਈ ਸੁਖੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ ਪੂੰਦੜ ਅਤੇ ਜਿਹੜੇ ਇਹਨਾਂ ਕੋਲੋਂ ਵੀ ਇਹ ਜਿਹੜੀ ਹੈ ਇਹ ਵਸੂਲੀ ਜਾਏਗੀ। ਸੋ ਅਕਾਲ ਤਖ਼ਤ ਵੱਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਵਾਪਸ ਲੈਣੀਆਂ ਉਹ ਵੀ ਲੈਣੀਆਂ ਆ ਅਤੇ ਨਾਲ ਨਾਲ ਉਹਨਾਂ ਦੇ ਜਨਤਕ ਜਿਹੜੇ ਸਮਾਗਮਾਂ 'ਤੇ ਬੋਲਣ 'ਤੇ ਵੀ ਰੋਕ ਲਗਾਉਣੀ ਹੈ। ਇਹ ਵੀ ਨਾਲ ਨਾਲ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਜਿਹੜੀ ਸਜ਼ਾ ਹੈ ਇਹ ਸੁਣਾਈ ਹੈ। ਸੋ ਦੋਸਤੋ ਇਹ ਜਿਹੜੀਆਂ ਖਬਰਾਂ ਨੇ ਅਤੇ ਨਾਲ ਨਾਲ ਮੈਂ ਹੋਰ ਵੀ ਤੁਹਾਨੂੰ ਦੱਸ ਦਿਆਂ ਅਤੇ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅੱਜ। ਅਤੇ ਮਨਜੀਤ ਸਿੰਘ ਚਾਲ ਜੀ ਬਹੁਤ ਬਹੁਤ ਮਿਹਰਬਾਨੀ, ਮਨਜੀਤ ਜੀ ਤੁਹਾਡਾ ਵੀ ਧੰਨਵਾਦ ਹੈ। ਅਤੇ ਦੋਸਤੋ ਸੋ ਇੰਨਾ ਕੁ ਮੈਂ ਦੱਸਦਿਆਂ ਜਿੰਨਾ ਕਿ ਮੇਰੀ ਨੌਲੇਜ ਹੈ, ਜਿੰਨਾ ਕਿ ਤੁਸੀਂ ਤਾਂ ਵੈਸੇ ਅੱਜ ਸੋਸ਼ਲ ਮੀਡੀਆ ਇੰਨਾ ਭਰਿਆ ਪਿਆ ਕਿ ਭਾਈ ਇਹ ਦੇਖੋ ਕਿੰਨੇ ਨਵਾਣੇ ਜਿਹੇ ਹੋ ਕੇ ਹੁਣ ਹੱਥ ਜੋੜ ਕੇ ਬਾਦਲ ਸੁਖੀਰ ਬਾਦਲ ਜੀ ਉੱਥੇ ਖੜ੍ਹੇ ਅਤੇ ਉਹਨਾਂ ਨੂੰ ਚੰਦੂ ਮਾਜਰਾ ਸਾਹਿਬ ਨੂੰ ਤਾਂ ਉਹਨਾਂ ਨੇ ਕਾਫ਼ੀ ਝਾੜ ਪਾਈ ਵੀ ਭਾਈ ਤੁਸੀਂ ਝੂਠ ਨਾ ਬੋਲੋ, ਹਜੇ ਵੀ ਤੁਸੀਂ ਕਾਫ਼ੀ ਚੀਜ਼ਾਂ ਜਿਹੜੀਆਂ ਨੇ ਲੁਕੋ ਰਹੇ ਹੋ ਅਤੇ ਜੇ ਤੁਸੀਂ ਇਹਨਾਂ ਦੇ ਨਾਲ ਸੀਗੇ ਤਾਂ ਇੱਧਰ ਇਹਨਾਂ ਦੇ ਨਾਲ ਖੜ੍ਹ ਜਾਓ ਅਤੇ ਤੁਸੀਂ ਨਹੀਂ ਸੀ ਤਾਂ ਇਧਰਲੇ ਪਾਸੇ ਆ ਖੜ੍ਹ ਜਾਓ। ਸੋ ਇਸ ਤਰ੍ਹਾਂ ਦੀ ਇਹ ਜਿਹੜੀ ਅੱਜ ਗੱਲਬਾਤ ਜਿਹੜੀ ਹੈ ਕੱਲ੍ਹ ਦੇਖਣ ਨੂੰ ਮਿਲੀ ਅਤੇ ਲੋਕਾਂ ਦਾ ਜਕਾਰਿਆਂ ਦੇ ਨਾਲ ਕਾਫ਼ੀ ਸਵਾਗਤ ਕੀਤਾ ਜਥੇਦਾਰ ਸਾਹਿਬ ਦਾ ਕਿ ਹਾਂ ਹਰ ਇੱਕ ਚੀਜ਼ ਜਿਹੜੀ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ। ਪਰ ਹਾਂ ਜਥੇਦਾਰ ਸਾਹਿਬ ਦਾ ਯਾਰ ਫੈਸਲਾ ਜਿਹੜਾ ਆ ਕੋਈ ਵੀ ਹੈ ਸਾਡਾ ਸਿੱਖ ਭਾਈਚਾਰਾ ਕਿਉਂਕਿ ਉੱਥੇ ਉਹ ਆਸਥਾ ਰੱਖਦਾ ਹੈ ਉਹਨਾਂ ਦਾ ਕੋਈ ਵੀ ਫੈਸਲਾ ਹੈ ਉਹ ਸਾਡੇ ਸਿਰ ਮੱਥੇ ਹੋਣਾ ਚਾਹੀਦਾ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਸਾਡੇ ਅਕਾਲ ਤਖ਼ਤ ਸਾਹਿਬ ਤੋਂ ਹੋਰ ਸਭ ਤੋਂ ਵੱਡਾ ਕੀ ਹੋ ਸਕਦਾ ਹੈ ਜਿੱਥੋਂ ਇੱਕ ਫੈਸਲਾ ਆਉਂਦਾ ਸਾਰੀ ਕੌਮ ਲਈ ਇਕੱਠਾ ਆਉਂਦਾ ਆ। ਸਾਨੂੰ ਯਾਦ ਹੋਣਾ ਕਿ ਇੱਕ ਵਾਰੀ ਇੰਦਰਾ ਗਾਂਧੀ ਨੂੰ ਇੱਕ ਮੰਦਰ ਦੇ ਵਿੱਚ ਵੜਨ ਨਹੀਂ ਸੀ ਦਿੱਤਾ ਕਿਉਂਕਿ ਉਹਨਾਂ ਦਾ ਫੈਸਲਾ ਸੀ ਉਹ ਕਿ ਭਾਈ ਜਿਹੜਾ ਗੈਰ ਮੁਸਲਿਮ ਬੰਦਾ ਆ ਉਹ ਇੱਥੇ ਨਹੀਂ ਵੜ ਸਕਦਾ ਕਿਉਂਕਿ ਇੰਦਰਾ ਗਾਂਧੀ ਨੇ ਵਿਆਹ ਕਰਾਇਆ ਹੋਇਆ ਸੀ। ਸੋ ਇਸੇ ਤਰ੍ਹਾਂ ਹੁਣ ਉੱਥੇ ਵੀ ਕਾਫ਼ੀ ਰੌਲਾ ਪਿਆ ਉਸ ਵੇਲੇ ਵੀ ਭਾਈ ਇਹ ਕਿਉਂ ਸਭ ਤੋਂ ਪ੍ਰਧਾਨ ਦੇਸ਼ ਦੀ ਪ੍ਰਧਾਨ ਮੰਤਰੀ ਹੈ ਅਤੇ ਜੇ ਉਹ ਪ੍ਰਧਾਨ ਮੰਤਰੀ ਇੰਦਰਾ ਨੂੰ ਵੀ ਪਤਾ ਸੀ ਕਿ ਉੱਥੇ ਯਾਰ ਮੇਰੀ ਬੱਲੇ ਬੱਲੇ ਹੋਣੀ ਆ ਅਤੇ ਮੈਂ ਆਪਣੇ ਉੱਥੇ ਭੁੱਲਾਂ ਬਖਸ਼ਾਇਆ ਹੋਊਂਗੀ ਅਤੇ ਨਾਲੇ ਉੱਥੇ ਦਰਸ਼ਨ ਕਰਿਆ ਹੋਊਂਗੀ ਪਰ ਨਹੀਂ ਉਹਨਾਂ ਨੇ ਅੰਦਰ ਨਹੀਂ ਸੀ ਬਣਨ ਦਿੱਤਾ ਕਿਉਂਕਿ ਇੱਕ ਫੈਸਲਾ ਜਦੋਂ ਹੋ ਗਿਆ ਸੀ ਤਾਂ ਉਹ ਫੈਸਲੇ ਉੱਤੇ ਸਾਰਿਆਂ ਨੂੰ ਫਿਰ ਰਹਿਣਾ ਪਿਆ ਸੀ। ਇਸ ਤਰ੍ਹਾਂ ਸਾਡੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਫੈਸਲਾ ਜਿਹੜਾ ਉਹ ਮਨਜ਼ੂਰ ਹੋਣਾ ਚਾਹੀਦਾ ਹੈ ਹਰ ਇੱਕ ਨੂੰ ਉਹ ਕਿਸ ਤਰ੍ਹਾਂ ਦਾ ਆ ਉਹਦੇ ਉੱਤੇ ਬਾਅਦ ਦੇ ਵਿੱਚ ਵਿਚਾਰਾਂ ਹੋਣੀਆਂ ਉਹ ਜ਼ਰੂਰੀ ਹੁੰਦੀਆਂ ਲੇਕਿਨ ਉਹਨੂੰ ਮੰਨਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਫੇਸਬੁੱਕ ਦੇ ਉੱਤੇ ਜਿੰਨੇ ਵੀ ਮਿੱਤਰ ਪਿਆਰੇ ਜੁੜੇ ਆ ਕਿਉਂਕਿ ਫੇਸਬੁੱਕ ਦੇ ਜ਼ਰੀਏ ਫਿਰ ਗੀਤ ਸੰਗੀਤ ਨਹੀਂ ਲੱਗਦਾ। ਹੁਣ ਮੈਂ 4:45 ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਹਜੇ ਤਾਂ 4:10 ਹੋਏ ਨੇ, ਮੈਂ ਮਾਫ਼ ਕਰਨਾ 4:15 ਹੋ ਚੁੱਕੇ ਨੇ ਅਤੇ ਫਿਰ ਹਜੇ ਸਮਾਂ ਹੈ ਅਤੇ ਮੈਂ 104.6 FM ਤੁਸੀਂ ਟਿਊਨ ਕਰ ਲੈਣਾ ਅਤੇ ਉੱਥੇ ਫਿਰ ਮੈਂ ਤੁਹਾਡੇ ਨਾਲ ਰੂਬਰੂ ਤੁਹਾਡੇ ਜਿਹੜੇ ਗੀਤ ਸੰਗੀਤ ਨੇ ਉਹ ਮੈਂ ਪੇਸ਼ ਕਰੂੰਗਾ। ਅਤੇ ਦੁਨੀਆ ਭਰ ਦੇ ਵਿੱਚ ਤੁਸੀਂ ਕਿਤੇ ਸੁਣ ਰਹੇ ਹੋ ਤਾਂ ਫਿਰ planetaudio.org.nz/nachdapanjab ਤੇ ਤੁਸੀਂ ਲਾਈਵ ਕਿਤੇ ਵੀ ਦੁਨੀਆ ਭਰ ਦੇ ਵਿੱਚ ਸੁਣ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ ਆ, ਆਉਂਦੇ ਸਮੇਂ ਦੇ ਵਿੱਚ ਹੋਰ ਵੀ ਲਾਈਵ ਬ੍ਰੌਡਕਾਸਟ ਜਿਹੜੀਆਂ ਨੇ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਕਰਦੇ ਚੱਲਾਂਗੇ। ਔਰ 8 ਤਰੀਕ ਨੂੰ ਕਬੱਡੀ ਦਾ ਵਰਲਡ ਕੱਪ ਇੱਥੇ ਨਿਊਜ਼ੀਲੈਂਡ 'ਚ ਹੋਣ ਜਾ ਰਿਹਾ, ਉਹਦੀ ਵੀ ਗੱਲਬਾਤ ਕਰਾਂਗੇ ਆਉਂਦੇ 1-2 ਦਿਨ ਦੇ ਵਿੱਚ। ਉਸ ਵੇਲੇ ਵੀ ਲਾਈਵ ਹੋ ਕੇ ਤੁਹਾਡੇ ਨਾਲ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮਿੱਤਰ ਸਾਡੇ ਨਾਲ ਜੁੜੇ, ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਚਲੋ ਦੋਸਤੋ ਫਿਰ ਮੈਂ ਇੱਥੇ ਹੀ ਫੇਸਬੁੱਕ ਦੀ ਦੁਨੀਆ ਤੋਂ ਮਾਫ਼ੀ ਚਾਹਾਂਗਾ ਅਤੇ ਆਪਣਾ ਖਿਆਲ ਰੱਖਣਾ ਜਿੱਥੇ ਦੀ ਦੁਨੀਆ ਦੇ ਵਿੱਚ ਵੱਸਦੇ ਹੋ ਤੁਸੀਂ। ਪੰਜਾਬ, ਪੰਜਾਬੀਅਤ ਜ਼ਿੰਦਾਬਾਦ, ਇਹਨੂੰ ਹਮੇਸ਼ਾ ਅਸੀਂ ਕਾਇਮ ਰੱਖਣਾ ਹੈ। ਔਰ ਆਪਣੀ ਬੋਲੀ ਆਪਣਾ ਮਾਣ, ਨੱਚਦਾ ਪੰਜਾਬ ਪ੍ਰੋਗਰਾਮ, ਮਿਹਰਬਾਨੀ। ਚਲੋ ਦੋਸਤੋ ਫਿਰ ਮੈਂ ਫੇਸਬੁੱਕ ਨੂੰ ਤਾਂ ਹੁਣ ਕਰਤਾ ਬੰਦ ਅਤੇ ਹੁਣ ਤੁਹਾਡੇ ਜਿਹੜੇ ਆ ਪ੍ਰੋਗਰਾਮ ਗੀਤ ਸੰਗੀਤ ਦਾ ਜਿਹੜਾ ਆ ਉਹਨੂੰ ਮੈਂ ਜਾਰੀ ਰੱਖਦਾ। ਪਰ ਜਿੰਨੇ ਮਿੱਤਰ ਪਿਆਰੇ ਜੁੜੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਅਤੇ ਪਹਿਲਾਂ ਮੈਂ ਇਹਨੂੰ ਅੱਗੇ ਤੋਰਦਿਆਂ ਫਿਰ ਹੀ ਫੇਰ ਮੈਂ ਤੁਹਾਡੇ ਵੱਲ ਆਉਂਦਾ ਇਹ ਆ ਲਓ ਜੀ ਇਹਦਾ ਤਾਂ ਮੈਂ ਹੋ ਗਿਆ ਜੀ ਮਿਹਰਬਾਨੀ ਹੈ ਧੰਨਵਾਦ ਆ ਤੇ ਲਓ ਫਿਰ ਹੁਣ ਗੀਤ ਸੰਗੀਤ ਦੇ ਸਿਲਸਿਲੇ ਦੇ ਵਿੱਚ ਜ਼ਿਆਦਾ ਟਾਈਮ ਹੋ ਗਿਆ ਕਿ ਨਹੀਂ ਹੋਇਆ ਅਜੇ ਉੱਧਰ ਬਾਹਰ ਚਹਿਲ ਪਹਿਲ ਸ਼ੁਰੂ ਹੋਣੀ ਹੋ ਗਈ ਕਿਉਂਕਿ ਅੱਜ ਤੁਹਾਨੂੰ ਪਹਿਲਾਂ ਦੱਸਿਆ ਜੀ ਅਵਾਰਡ ਦੇ ਅੱਜ ਸੈਰਾਮਨੀ ਹੈ ਬਾਹਰ ਜਿੰਨੇ ਵੀ ਮੈਨੇਜਰ ਨੇ ਗੋਰੇ ਇੱਥੇ ਸਾਰੇ ਅੱਜ ਇਕੱਠੇ ਹੋਏ ਨੇ ਅਤੇ ਪ੍ਰੋਗਰਾਮ ਤੋਂ ਬਾਅਦ ਫਿਰ ਉਹਨਾਂ ਨਾਲ ਹਾਜ਼ਰੀ ਲਵਾਵਾਂਗੇ ਲੇਕਿਨ ਚਾਹ ਦਾ ਟਾਈਮ ਨਹੀਂ ਹੋਇਆ ਤਾਂ ਫਿਰ ਆਹ ਸੁਣੋ ਹੁਣ ਕਾਹਨੂੰ ਸਾਨੂੰ ਚਾਹ ਪੁੱਛਦਾ ਤੇਰੇ ਦਰਸ਼ਨ ਦੁੱਧ ਵਰ ਗਏ ਹੰਸਰਾਜ ਹੰਸ ਨੂੰ ਸੁਣਦੇ ਹਾਂ ਮਿਹਰਬਾਨੀ
ਸ਼ੈਡ ਤੇਰੀ ਸੁੰਘ ਸੁੰਘ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਆਉਂਦੀਆਂ ਨੀ ਪੈੜ ਤੇਰੀ ਸੁੰਘ ਸੁੰਘ ਕੇ ਪੌਣਾ ਰੰਗਲੇ ਮਹੱਲਾ ਵੱਲੋਂ ਆਉਂਦੀਆਂ ਗਿੱਧੇ ਵਿੱਚ ਸੱਬੇ ਨੱਟੀਆਂ ਤੇਰੇ ਨਾਂ ਤੇ ਬੋਲੀਆਂ ਪਾਉਂਦੀਆਂ ਵੇ ਲਾਲੀ ਪਦੇ ਆਉਣ ਵਾਲਿਆ ਵੇ ਲਾਲੀ ਪਦੇ ਆਉਣ ਵਾਲਿਆ ਸਾਡੀ ਜਿੰਦ ਚ ਸੰਦੂਰੀ ਰੰਗ ਭਰਦੇ
ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 3 ਦਸੰਬਰ 2024 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 556 ਦੇ ਮਗਰ ਮਹੀਨੇ ਦੀ 18 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਅਤੇ 104.6 FM ਦੇ ਪ੍ਰੋਗਰਾਮ ਨੱਚਦਾ ਪੰਜਾਬ ਆਸਟ੍ਰੇਲੀਆ ਦੇ ਹਰਮਨ ਰੇਡੀਓ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ ਪੰਥਕ ਹਲਕਿਆਂ ਦੇ ਵਿੱਚ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਤਿਹਾਸਕ ਦਿਨ ਨੂੰ ਆਖਿਰਕਾਰ ਬੀਤੇ ਦਿਨ ਬਹੁਤ ਸਾਰੇ ਲੋਕਾਂ ਨੇ ਗਵਾਹ ਦੇ ਤੌਰ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਦੇਖਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿੱਥੇ ਇਤਿਹਾਸਕ ਫਸੀਲ ਤੋਂ ਖੜੇ ਹੋ ਕੇ ਰਵਾਇਤੀ ਅੰਦਾਜ਼ ਦੇ ਵਿੱਚ ਪੰਥਕ ਸਜਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਸਮੇਤ ਆਪਣੇ ਗੁਨਾਹਾਂ ਨੂੰ ਹਾਂ ਜਾਂ ਨਾਂ ਦੇ ਵਿੱਚ ਜਵਾਬ ਦੇ ਕੇ ਕਬੂਲ ਕੀਤਾ 2007 ਤੋਂ 2017 ਦੇ ਵਰ੍ਹੇ ਦੌਰਾਨ ਕੈਬਨਿਟ ਦੇ ਵਿੱਚ ਜਾਂ ਫਿਰ ਕੈਬਨਿਟ ਤੋਂ ਬਾਹਰ ਅਜਿਹੇ ਫੈਸਲਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਅਕਾਲੀ ਨੇਤਾਵਾਂ ਨੇ ਜਿੱਥੇ ਆਪਣੇ ਗੁਨਾਹ ਕਬੂਲੇ ਉੱਥੇ ਆਪਣੀਆਂ ਪੰਥਕ ਰਵਾਇਤਾਂ ਦੇ ਮੁਤਾਬਕ ਉਹਨਾਂ ਨੂੰ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਜ਼ਾ ਵੀ ਸੁਣਾਈ ਗਈ ਦੂਜੇ ਪਾਸੇ ਇਹ ਗੱਲ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਕਬੂਲ ਕੀਤੀ ਗਈ ਜਦੋਂ ਪੰਜ ਸਿੰਘ ਸਾਹਿਬਾਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਚੁਣੌਤੀ ਨੂੰ ਪ੍ਰਵਾਨ ਕਰਦਿਆਂ ਇਹ ਸਿੱਧ ਕੀਤਾ ਕਿ ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਮਾਮਲੇ ਵਿੱਚ ਝੂਠ ਬੋਲ ਰਹੇ ਨੇ ਅਤੇ ਦੂਜੇ ਪਾਸੇ ਜੇ ਅਸੀਂ ਜ਼ਿਕਰ ਕਰਨਾ ਚਾਹੀਏ ਪੰਜਾਬ ਦੀਆਂ ਖ਼ਬਰਾਂ ਦਾ ਉਸ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਜੇਤੂ ਰਹੇ 4 ਦੇ 4 MLAs ਨੇ ਬੀਤੇ ਕੱਲ੍ਹ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਜਿਨ੍ਹਾਂ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਗੁਰਦੀਪ ਸਿੰਘ ਰੰਧਾਵਾ ਇਸ਼ਾਂਕ ਕੁਮਾਰ ਚੱਬੇਵਾਲ ਅਤੇ ਕੁਲਦੀਪ ਸਿੰਘ ਉਰਫ ਕਾਲਾ ਢਿੱਲੋਂ ਸ਼ਾਮਲ ਨੇ ਯਾਦ ਕਰਾਉਣਾ ਚਾਹਾਂਗੇ 23 ਨਵੰਬਰ ਨੂੰ ਆਏ ਇਹਨਾਂ ਨਤੀਜਿਆਂ ਦੇ ਵਿੱਚ 4 ਸੀਟਾਂ ਵਿੱਚੋਂ 3 ਉੱਤੇ ਆਮ ਆਦਮੀ ਪਾਰਟੀ ਕਾਬਜ਼ ਰਹੀ ਜਦੋਂ ਕਿ 1 ਸੀਟ ਯਾਨੀ ਬਰਨਾਲਾ ਦੇ ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਇਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਖਦੇ ਨੇ ਕਿ ਪੰਜਾਬ ਵੱਲੋਂ ਨਵੰਬਰ ਮਹੀਨੇ ਦੇ ਦੌਰਾਨ ਨੈੱਟ GST ਵਿੱਚ 62.93% ਵਾਧਾ ਦਰਜ ਕੀਤਾ ਗਿਆ ਉਹਨਾਂ ਇਹ ਵੀ ਯਾਦ ਕਰਾਇਆ ਕਿ ਵਿੱਤੀ ਸਾਲ 2023-24 ਦੇ ਮੁਕਾਬਲੇ ਨਵੰਬਰ ਮਹੀਨੇ ਦੇ ਵਿੱਚ 20.30% ਵਾਧਾ ਦਰਜ ਕੀਤਾ ਗਿਆ ਤੇ ਉਧਰ BJP ਵੱਲੋਂ ਕੇਂਦਰੀ ਮੰਤਰੀ ਦੇ ਤੌਰ ਤੇ ਰਵਨੀਤ ਸਿੰਘ ਬਿੱਟੂ ਹੁਣੀ ਕਿਸਾਨਾਂ ਦੇ ਹੱਕ ਵਿੱਚ ਖੜੇ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਅੱਗੇ ਤੋਰਨ ਵਾਸਤੇ ਤਿਆਰ ਹੈ ਪਰ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਹਦੇ ਉੱਤੇ ਚਰਚਾ ਕਰਨ ਦੀ ਜ਼ਰੂਰਤ ਹੈ ਤੇ ਕਿਸਾਨ ਮੋਰਚੇ ਦੇ ਆਗੂ ਇਸ ਗੱਲੋਂ ਪੂਰੀ ਤਰ੍ਹਾਂ ਬਜ਼ਿੱਦ ਨੇ ਕਿ ਮਰਨ ਵਰਤ ਉੱਤੇ ਬੈਠੇ ਡੱਲੇਵਾਲ ਆਪਣੇ ਸਟੈਂਡ ਪ੍ਰਤੀ ਸਪਸ਼ਟ ਨੇ ਹਾਲ ਦੀ ਕੜੀ ਉਹਨਾਂ ਦੀ ਸਿਹਤ ਨਾਸਾਜ਼ ਹੈ ਅਤੇ ਮਰਨ ਵਰਤ ਦੀ ਵਜ੍ਹਾ ਨਾਲ 7 ਕਿਲੋ ਭਾਰ ਘੱਟ ਗਿਆ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂ ਸਰਦਾਰ ਸਰਵਣ ਸਿੰਘ ਪੰਧੇਰ ਉਹਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਾ ਐਲਾਨ ਕੀਤਾ ਉਹਨਾਂ ਆਖਿਆ ਕਿ ਮਰਜੀਵੜਿਆਂ ਦੇ ਪਹਿਲੇ ਜਥੇ ਦੀ ਅਗਵਾਈ ਉਹ ਖੁਦ ਸਾਹਮਣੇ ਹੋ ਕੇ ਕਰਨਗੇ ਜਦੋਂ ਕਿ 6 ਦਸੰਬਰ ਨੂੰ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨ ਪੈਦਲ ਮਾਰਚ ਕਰਦੇ ਹੋਏ ਦਿੱਲੀ ਵੱਲ ਨੂੰ ਵਹੀਰਾਂ ਘੱਤਣਗੇ ਪੈਦਲ ਮਾਰਚ ਦੌਰਾਨ 4 ਪੜਾਅ ਹੋਣਗੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਪੈਦਲ ਜਾਣ ਤੋਂ ਵੀ ਰੋਕਿਆ ਗਿਆ ਤਾਂ ਕਿਸਾਨ ਹਰ ਜ਼ਬਰ ਦੇ ਸਾਹਮਣੇ ਵਾਸਤੇ ਤਿਆਰ ਨੇ ਉਧਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਦੇ ਮਾਮਲੇ ਵਿੱਚ ਹਾਲੇ ਵੀ ਪੇਚ ਫਸਿਆ ਹੋਇਆ ਜਾਣੇ ਪਛਾਣੇ ਚਿਹਰੇ ਜਥੇਦਾਰ ਝੀਂਡਾ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਹਰਿਆਣਾ ਦੀਆਂ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਸਿਰਸਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3 ਹਲਕੇ ਨਜ਼ਰ ਆ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ 'ਚ ਸਿੱਖ ਵਸਦੇ ਨੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਅੱਜ ਵੀ ਹਰਿਆਣਾ ਦੀ ਹੱਦ ਅੰਦਰ ਪੈਂਦੇ ਨੇ ਜਿਸ ਨੂੰ ਲੈ ਕੇ ਇਹ ਚਰਚਾ ਲਗਾਤਾਰ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਝੀਂਡਾ ਦੇ ਵਿਚਾਲੇ ਜਾਰੀ ਰਹਿੰਦੀ ਹੈ ਤੇ ਉਧਰ ਸਰਹੱਦ ਉੱਤੇ ਬੜੀ ਮੁਸਤੈਦੀ ਨਾਲ ਚਰਚਾ ਇਸ ਗੱਲ ਦੀ ਹੁੰਦੀ ਹੈ ਕਿ BSF ਯਾਨੀ ਬਾਰਡਰ ਸਿਕਿਉਰਿਟੀ ਫੋਰਸ ਨੇ ਬੀਤੇ ਇੱਕ ਸਾਲ ਦੇ ਦੌਰਾਨ ਭਾਰਤ ਪਾਕ ਸਰਹੱਦ ਉੱਤੇ 257 ਡਰੋਨ ਸਿੱਟ ਦਿੱਤੇ। ADG ਖੰਡਾਰੇ ਗੱਲ ਆਖਦੇ ਨੇ ਕਿ ਇਸ ਦੌਰਾਨ 667 ਕਿਲੋਗ੍ਰਾਮ ਨਸ਼ੀਲੇ ਪਦਾਰਥ ਫੜੇ ਗਏ ਅਤੇ 6 ਘੁਸਪੈਠੀਏ ਗੋਲੀ ਦੇ ਨਾਲ ਹਲਾਕ ਕਰ ਦਿੱਤੇ ਗਏ। ਤੇ ਉਧਰ ਬੀਤੇ ਕੱਲ ਵਿਸ਼ਵ ਏਡਜ਼ ਦਿਵਸ 2024 ਦੇ ਮੌਕੇ ਇਹ ਗੱਲ ਵੀ ਚਰਚਾ ਵਿੱਚ ਰਹੀ ਕਿ ਏਡਜ਼ ਰੋਕਣ ਵਾਸਤੇ ਪੂਰੇ ਪੰਜਾਬ ਦੇ ਵਿੱਚੋਂ ਲੁਧਿਆਣਾ ਜ਼ਿਲ੍ਹਾ ਮੋਹਰੀ ਰਿਹਾ। ਰਣਵੀਰ ਅਜੈਬ ਉਹਨਾਂ ਦੇ ਇਸ ਖਿਆਲ ਦੇ ਨਾਲ ਦੇ ਆ ਗਿਆ ਕਿਸ ਚੱਲੀ ਕੀ ਚਾਲ ਦਾ ਸੁਣਨਾ ਉਸ ਦਾ ਮੇਰੇ ਹਾਲ ਦਾ ਸੁਣਨਾ ਹੁਣ ਤੱਕ ਸੁੱਖ ਦੁੱਖ ਸਭ ਦੇਖੇ ਨੇ ਤੂੰ ਦੱਸ ਕਿਹੜੇ ਸਾਲ ਦਾ ਸੁਣਨਾ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਜੀ ਬਿਲਕੁਲ ਦੋਸਤੋ, ਜੇ ਮੌਸਮ ਦੀ ਗੱਲ ਕਰੀਏ, ਮੌਸਮ ਦੇ ਵਿੱਚ ਕਾਫੀ ਅੱਜ ਤੁਸੀਂ ਦੇਖਿਆ ਕਿ ਗਰਮਾ ਗਰਮੀ ਕੰਮ ਰਿਹਾ ਅੱਜ ਪਈ। ਵੈਸੇ ਤਾਂ ਇਹ ਜਿਹੜਾ ਕੰਪਿਊਟਰ ਦੱਸ ਰਿਹਾ 25 ਡਿਗਰੀ ਟੈਂਪਰੇਚਰ, 25-26 ਡਿਗਰੀ ਅੱਜ ਰਿਹਾ। ਕਾਫੀ ਜਿਹੜਾ ਪਾਰਾ ਆ ਚੜਿਆ ਰਿਹਾ ਅੱਜ, ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਕਹਿੰਦੇ ਨੇ ਕਿ ਕਾਫੀ ਇਸ ਬਾਰ ਜਿਹੜੀਆਂ ਗਰਮੀਆਂ ਨੇ ਉਹ ਕਾਫੀ ਵਧਣ ਵਾਲੀਆਂ ਨੇ। 30 ਤੋਂ ਉੱਪਰ ਪਾਰਾ ਜਿਹੜਾ ਆ ਉਹ ਇਸ 2 ਹਫ਼ਤਿਆਂ ਦੇ ਵਿੱਚ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਹੁਣ ਜੇ ਪੂਰਾ ਆਪਾਂ ਦੇਖੀਏ, ਪੂਰਾ ਹਫ਼ਤਾ ਜਿਹੜਾ ਆ ਕਿਸੇ ਬਾਰਿਸ਼ ਦਾ ਕਿਤੇ ਨਾਂ ਨਿਸ਼ਾਨ ਨਹੀਂ ਦਿਖ ਰਿਹਾ। ਇਸ ਵੇਲੇ ਬੱਦਲਬਾਜੀ ਤਾਂ ਬਣੀ ਰਹਿਣੀ ਹੈ, ਵਿੱਚ ਵਿੱਚ ਸੂਰਜ ਨੇ ਝਾਤੀਆਂ ਮਾਰੀ ਜਾਣੀਆਂ, ਪਰ ਜਿਹੜਾ ਟੈਂਪਰੇਚਰ ਆ ਉਹ 26-27 ਡਿਗਰੀ ਤੱਕ ਪਹੁੰਚ ਜਾਣਾ ਹੈ ਅਤੇ ਘੱਟ ਤੋਂ ਘੱਟ 15-16 ਦੇ ਵਿੱਚ ਰਹਿਣਾ ਹੈ। ਅਤੇ ਜੇ ਐਤਵਾਰ ਦੀ ਗੱਲ ਕਰੀਏ, 8 ਦਸੰਬਰ ਦਾ ਵੀ ਜ਼ਿਕਰ ਕਰਨਾ ਬਣਦਾ, ਕਿਉਂਕਿ ਜਿੱਥੇ ਕਬੱਡੀ ਦਾ ਵਰਲਡ ਕੱਪ ਹੋਣਾ ਉੱਥੇ ਫਿਰ ਜਿਹੜਾ ਮੌਸਮ ਹੈ ਉਹ ਠੀਕ ਠਾਕ ਦੱਸ ਰਿਹਾ ਹੈ। 26 ਡਿਗਰੀ ਉਸ ਦਿਨ ਦਾ ਵੀ ਟੈਂਪਰੇਚਰ ਜਿਹੜਾ ਆ ਤਾਪਮਾਨ ਹੈ ਉਹ ਜਿਹੜਾ ਆ ਦੱਸ ਰਿਹਾ ਹੈ ਕੰਪਿਊਟਰ। ਸੋ ਠੀਕ ਹੈ ਜੀ, ਚਲੋ ਵਧੀਆ ਦਿਨ ਰਹੇ। ਬਾਕੀ ਤੁਸੀਂ ਆਪਣੀ ਸਨ ਸਕਰੀਨ ਜਿਹੜੀ ਆ, ਕਰੀਮ ਮਾਫ਼ ਕਰਨਾ, ਸਨ ਕਰੀਮ ਜਿਹੜੀ ਆ ਉਹ ਲੈ ਕੇ ਤੁਸੀਂ ਜ਼ਰੂਰ ਉੱਥੇ ਪਹੁੰਚਣਾ ਅਤੇ ਉਹ ਤੁਸੀਂ ਜ਼ਰੂਰ ਲਾ ਲੈਣੀ। ਇੱਥੇ ਦੀ ਧੁੱਪ ਬੜੀ ਚੰਦਰੀ ਹੈ, ਇਹ ਫਿਰ ਜਾਲ ਦਿੰਦੀ ਹੈ ਸਾਨੂੰ। ਹੁਣ ਸਾਨੂੰ ਉਹ ਹਾੜੀਆਂ ਸਾਉਣੀਆਂ ਜਿਹੜੀਆਂ ਵੱਢਣ ਦੀ ਆਦਤ ਨਹੀਂ ਰਹਿ ਗਈ, ਨਹੀਂ ਤਾਂ ਫਿਰ ਝੋਨਾ ਕਰਦਿਆਂ ਜਾਂ ਫਿਰ ਕੱਦੂ ਕਰਦਿਆਂ ਜਾਂ ਫਿਰ ਕਣਕ ਵੱਢਦਿਆਂ ਉਸ ਵੇਲੇ ਪਤਾ ਨਹੀਂ ਸੀ ਲੱਗਦਾ। ਪਰ ਨਿਊਜ਼ੀਲੈਂਡ ਦੀ ਇਹ ਜਿਹੜੀ ਧੁੱਪ ਆ ਇਹ ਬੜੀ ਖਤਰਨਾਕ ਆ, ਅਤੇ ਤੁਸੀਂ ਸਨ ਕਰੀਮ ਜਿਹੜੀ ਆ ਉਹ ਲਾ ਕੇ ਬਾਹਰ ਨਿਕਲਿਆ ਕਰੋ, ਖਾਸ ਕਰਕੇ ਬੱਚਿਆਂ ਦੇ ਲਈ ਉਹ ਜ਼ਰੂਰ ਲਾਇਆ ਕਰੋ। ਚਲੋ ਫਿਰ ਦੋਸਤੋ, ਕੁਝ ਨਾ ਪ੍ਰਾਈਮ ਏਸ਼ੀਆ TV ਜਿਹੜਾ ਆ ਉਹਦੇ ਵਿੱਚ ਡਿਸਕਸ਼ਨ ਪੰਨੂ ਸਾਹਿਬ ਨੇ ਕੀਤੀ ਹੈ, ਲੇਟਰ ਬਹੁਤ ਹੀ ਤਾਜ਼ੀ ਖਬਰ ਇਹ ਵੀ ਸਾਂਝੀ ਕਰਦੇ ਨੇ। ਇਹ ਮੈਂ ਤੁਹਾਡੇ ਲਈ ਕੁਛ ਗੱਲਾਂ ਬਾਤਾਂ ਜਿਹੜੀਆਂ ਪੰਨੂ ਸਾਹਿਬ ਜਤਿੰਦਰ ਪੰਨੂ ਨੇ ਉਹਨਾਂ ਦੀ ਜਵਾਨੀ ਆਪਾਂ ਸੁਣ ਲੈਂਦੇ ਹਾਂ ਚੱਲਦੇ ਚੱਲਦੇ। ਅਤੇ ਮੇਰੇ ਵੱਲੋਂ ਇੱਥੇ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਬਾਹਰ ਬਿਸਕੁਟ ਉਹਨਾਂ ਨੇ ਰੱਖ ਦਿੱਤੇ ਆ, ਠੰਡਾ ਠੰਡਾ ਉਹਨਾਂ ਨੇ ਠੰਡਾ ਕਰ ਦਿੱਤਾ ਆ, ਅਤੇ ਫਿਰ ਮੈਂ ਫਿਰ ਥੋੜ੍ਹਾ ਜਿਹਾ ਹੁਣ ਚਾਹ ਪਾਣੀ ਪੀ ਲਾਂ, ਅਤੇ ਮੈਨੂੰ ਹੁਣ ਇੱਥੇ ਤੁਸੀਂ ਛੁੱਟੀਆਂ ਦੇ ਦਿਓ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤਾਂ ਹੋਣਗੀਆਂ ਇਸੇ ਸਟੇਸ਼ਨ ਤੋਂ, ਲੇਕਿਨ ਉਸ ਤੋਂ ਪਹਿਲਾਂ ਫੇਸਬੁੱਕ ਦੇ ਜ਼ਰੀਏ ਇੱਕ ਦੂਜੇ ਨਾਲ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ। ਅਤੇ ਨਾਲ ਨਾਲ 8 ਤਰੀਕ ਨੂੰ ਫਿਰ ਐਤਵਾਰ ਵਾਲੇ ਦਿਨ ਜਿਹੜਾ ਅਸੀਂ ਫਿਰ ਉਹ ਵੱਡੀ ਕਬੱਡੀ ਦਾ ਵਰਲਡ ਕੱਪ ਜਿਹੜਾ ਉਹ ਦੇਖਾਂਗੇ। ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਨਾਲ ਨਾਲ ਤੁਸੀਂ ਅਗਰ ਭਾਰਤੀ ਖਾਣਿਆਂ ਲਈ ਖਾਣ ਦੇ ਸ਼ੌਕੀਨ ਹੋ, ਜਲੇਬੀਆਂ ਦੇ ਖਾਣ ਦੇ ਸ਼ੌਕੀਨ ਹੋ ਜਾਂ ਫਿਰ ਕਿਸੇ ਤਰ੍ਹਾਂ ਦਾ ਮਠਿਆਈ, ਤਾਂ ਫਿਰ ਐਨਜੈਡ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੋ ਰਿਵਾ ਚੰਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਤਾਂ ਮੈਨੂੰ ਫਿਰ ਦੋਸਤੋ ਦਿਓ ਇਜਾਜ਼ਤ, ਅਤੇ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਸੁਣਦੇ ਹਾਂ ਕੁਝ ਗੱਲਬਾਤ। ਜਤਿੰਦਰ ਪੰਨੂ ਹੁਣ ਜਥੇਦਾਰ ਦੇ ਫੈਸਲੇ ਅਤੇ ਲੀਡਰਾਂ ਦੀਆਂ ਨੀਵੀਆਂ ਪੁਆਈਆਂ ਇਹ ਡਿਸਕਸ਼ਨ ਅੱਜ ਕਰਨਗੇ ਜਤਿੰਦਰ ਪੰਨੂ ਜੀ। ਬਹੁਤ ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ ਜੀ। ਪੰਜਾਬ ਪੰਜਾਬੀ ਅਤੇ ਜਿੰਦਾਬਾਦ, ਸਤਿ ਸ਼੍ਰੀ ਅਕਾਲ ਹੈ।
ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV ਪ੍ਰਾਈਮ ਏਸ਼ੀਆ ਅਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਲਈ, ਸਿੱਖ ਪੰਥ ਲਈ, ਪੰਜਾਬ ਲਈ ਅਤੇ ਸ਼ਾਇਦ ਇਹਦਾ ਕੁਝ ਨਾ ਕੁਝ ਅਸਰ ਦੇਸ਼ ਪੱਧਰ 'ਤੇ ਵੀ ਪੈਣਾ ਸਮੁੱਚੀ ਰਾਜਨੀਤੀ ਲਈ ਅੱਜ ਦਾ ਦਿਨ ਬਹੁਤ ਅਹਿਮ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 5 ਸਿੰਘ ਸਾਹਿਬਾਨ ਦੀ ਅੱਜ ਬੈਠਕ ਹੋਈ, ਬੜੇ ਚਿਰਾਂ ਤੋਂ ਉਡੀਕੀ ਜਾ ਰਹੀ ਬੈਠਕ। 3 ਮਹੀਨੇ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਨਾਲ, ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਨਾਲ ਨਾਰਾਜ਼ ਉਹਦੇ ਕੁਝ ਸਾਥੀ ਲੀਡਰਾਂ ਨੇ ਇੱਕ ਸ਼ਿਕਾਇਤ ਦਿੱਤੀ ਸੀ ਕਿ ਸਾਡੀ ਲੀਡਰਸ਼ਿਪ ਗਲਤੀਆਂ ਕਰਦੀ ਹੈ, ਜਿਹੜੀਆਂ ਗਲਤੀਆਂ ਪੰਜਾਬੀਅਤ ਦੇ ਵੀ ਖਿਲਾਫ਼ ਨੇ, ਪੰਜਾਬ ਦੇ ਲੋਕਾਂ ਦੇ ਵੀ ਖਿਲਾਫ਼ ਨੇ। ਸਭ ਤੋਂ ਵੱਡੀ ਗੱਲ ਇਹ ਕਿ ਸਿੱਖ ਜਿਹੜੇ ਨੇ ਉਹਨਾਂ ਦੇ ਧਾਰਮਿਕ ਹਿੱਤਾਂ ਦੇ ਵੀ ਖਿਲਾਫ ਜਾਂਦੀਆਂ। ਅਸੀਂ ਬੜਾ ਚਿਰ ਲੀਡਰਸ਼ਿਪ ਦੀ ਹਾਂ ਵਿੱਚ ਹਾਂ ਮਨਾਉਂਦੇ ਆਏ ਹਾਂ, ਪਰ ਹੁਣ ਸਾਡੇ ਤੋਂ ਮਿਲਾਈ ਨਹੀਂ ਜਾ ਰਹੀ। ਉਹਦੇ ਉੱਤੇ ਉਹਨਾਂ ਨੇ ਆਖਿਆ ਸੀ ਕਿ ਅਸੀਂ ਗਲਤੀਆਂ ਦਾ ਪਛਤਾਵਾ ਕਰਨ ਲਈ ਤਿਆਰ ਹਾਂ। ਲੀਡਰਸ਼ਿਪ ਨੂੰ ਵੀ ਸੱਦ ਕੇ ਇਸ ਗੱਲ ਵਾਸਤੇ ਆਖਿਆ ਜਾਵੇ ਕਿ ਉਹ ਪਛਤਾਵਾ ਕਰੇ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ। ਸੁਖਬੀਰ ਸਿੰਘ ਬਾਦਲ ਨੇ ਪੱਖ ਪੇਸ਼ ਕਰਨ ਤੋਂ ਪਹਿਲਾਂ ਆਪਣੇ ਪ੍ਰਧਾਨਗੀ ਦੇ ਫਰਜ਼ ਨਿਭਾਉਣੇ ਰੋਕ ਦਿੱਤੇ ਅਤੇ ਆਪਣੀ ਥਾਂ 'ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਬਣਾਤਾ। ਬਲਵਿੰਦਰ ਸਿੰਘ ਭੁੰਦੜ ਸਾਰੀ ਉਮਰ ਦਾ ਬਾਦਲ ਪਰਿਵਾਰ ਦਾ ਸਭ ਤੋਂ ਨੇੜਲਾ ਸਾਥੀ ਸੀ। ਨਿੱਜੀ ਸਾਂਝਾਂ ਅਤੇ ਵਫਾ ਦੇ ਵਿੱਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਸੀ। ਇਹਦੇ ਬਾਵਜੂਦ ਪ੍ਰਧਾਨ ਜੀ ਦੀ ਟੀਮ ਨੂੰ ਇਹ ਲਗਾਤਾਰ ਵਹਿਮ ਰਿਹਾ ਕਿ ਬੰਦਾ ਜਿੰਨਾ ਮਰਜ਼ੀ ਭਰੋਸੇਮੰਦ ਹੋਵੇ, ਜੇ ਉਹਦੇ ਹੱਥ 'ਚ ਪੂਰੀ ਤਾਕਤ ਆਵੇ ਤਾਂ ਕਿਸੇ ਵਕਤ ਤੋਂ ਹੱਥੋਂ ਨਿਕਲ ਸਕਦਾ। ਇਸ ਕਰਕੇ ਪ੍ਰਧਾਨ ਬਣਨ ਤੋਂ ਬਾਅਦ ਵੀ ਉਹਨੂੰ ਪ੍ਰਧਾਨਗੀ ਕਰਨ ਨਹੀਂ ਦਿੱਤੀ ਗਈ। ਪ੍ਰਧਾਨ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪਹਿਲਾਂ ਉਹਨੂੰ ਹਰ ਵਾਰੀ ਪੁੱਛਣਾ ਪੈਂਦਾ ਸੀ ਕਿਸੇ ਨਾ ਕਿਸੇ ਦਿਨ ਹੀ ਕਿ ਹੁਣ ਅਗਲਾ ਕਦਮ ਮੈਂ ਕੀ ਚੁੱਕਾਂ। ਇਹ ਕੁਝ ਅਸੀਂ ਹੁੰਦਾ ਵੇਖਦੇ ਰਹੇ। ਖੈਰ ਉਹਨਾਂ ਦਾ ਮਾਮਲਾ। ਫਿਰ ਜਿਹਦਾ ਉਹਨਾਂ ਪੱਖ ਪੇਸ਼ ਕੀਤਾ ਸੀ, ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਉਹ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵੇ ਅਤੇ ਆਪਣੀ ਭੁੱਲ ਬਖਸ਼ਾਵੇ। ਉਹਨੂੰ ਜਦੋਂ ਚਿੱਠੀ ਜਾਰੀ ਹੋਈ ਤਾਂ ਉਹ ਅਗਲੇ ਦਿਨ ਹੀ ਪੱਖ ਪੇਸ਼ ਕਰਨ ਵਾਸਤੇ ਚਲਾ ਗਿਆ, ਸਪਸ਼ਟੀਕਰਨ ਦੇਣ ਚਲਾ ਗਿਆ। ਸਪਸ਼ਟੀਕਰਨ ਦੇਣ ਦਾ ਢੰਗ ਉਹਦਾ ਉਸ ਵਕਤ ਤੱਕ ਵੀ ਇਹੋ ਜਿਹਾ ਸੀ ਜਿਵੇਂ ਉਹ ਘਮੰਡ ਦੇ ਘੋੜੇ 'ਤੇ ਸਵਾਰ ਹੁੰਦਾ। ਅਖਬਾਰਾਂ ਦੇ ਵਿੱਚ ਚਰਚਾ ਹੋਈ ਸੀ ਕਿ ਨਿਮਾਣਾ ਸਿੱਖ ਕਹਿ ਕੇ ਜਦੋਂ ਗਿਆ ਤਾਂ ਉੱਥੇ ਜਾ ਕੇ ਇਹ ਨਹੀਂ ਸੀ ਕਿ ਮੈਂ ਪੇਸ਼ ਹੋਣਾ ਆ। ਆਮ ਤੌਰ 'ਤੇ ਇਹ ਹੁੰਦਾ ਕਿ ਜਿਹਦੇ ਤੋਂ ਇਹੋ ਜਿਹੀ ਗਲਤੀ ਹੋਈ ਹੋਵੇ, ਜਿਹਦੇ ਖਿਲਾਫ਼ ਇਹੋ ਜਿਹਾ ਹੁਕਮ ਹੋਇਆ ਹੋਵੇ, ਉਹ ਕਿਸੇ ਦਿਨਾਂ ਹੀ ਪਹਿਲਾਂ ਸੁਨੇਹਾ ਭੇਜ ਕੇ ਕਹਿੰਦਾ ਜੀ ਮੈਨੂੰ ਹੁਕਮ ਕੀਤਾ ਜਾਵੇ ਕਿ ਮੈਂ ਕਦੋਂ ਆਵਾਂ। ਬੜੀ ਨਿਰਮਾਣਤਾ ਨਾਲ ਜਾਂਦਾ ਪਰ ਉਹ ਨਿਰਮਾਣਤਾ ਨਹੀਂ ਸੀ। ਉਹਨੇ ਸ਼ਾਇਦ 1994 ਦੌਰਾਨ ਚਾਹਿਆ ਸੀ ਜਦੋਂ ਬਾਕੀ ਸਾਰੇ ਅਕਾਲੀ ਦਲ ਇਕੱਠੇ ਹੋ ਗਏ। ਉਸ ਵਕਤ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਸਾਰਿਆਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਕਿ ਤੁਸੀਂ ਆਓ ਅਤੇ ਆਪਣਾ ਅਤੇ ਆਪਣੇ ਦਲ ਦਾ ਪੱਖ ਪੇਸ਼ ਕਰੋ। ਅਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇੰਨੀ ਜਨਤਾ ਨਾਲ ਲੈ ਗਏ, ਇੰਨੀ ਭੀੜ ਲੈ ਗਏ ਕਿ ਦਰਬਾਰ ਸਾਹਿਬ ਦੇ ਵਿੱਚ ਆਮ ਸ਼ਰਧਾਲੂਆਂ ਦੇ ਜਾਣ ਵਾਸਤੇ ਥਾਂ ਨਹੀਂ ਸੀ ਬਚਿਆ। ਉਸ ਦਿਨ ਉੱਥੇ ਜੋ ਕੁਛ ਹੋਇਆ ਸੀ ਸਾਰਿਆਂ ਨੂੰ ਪਤਾ। ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਬੈਠਣ ਲੱਗਿਆ ਬਾਦਲ ਸਾਹਿਬ ਦੇ ਸੱਜੇ ਅਤੇ ਖੱਬੇ ਸੀਨੀਅਰ ਲੀਡਰ ਬੈਠਣੇ ਚਾਹੀਦੇ ਸਨ। ਹੋਇਆ ਇਹ ਕਿ ਸੱਜੇ ਪਾਸੇ ਇੱਕ ਇਹੋ ਜਿਹਾ ਸ਼ਖਸ ਲਿਆ ਕੇ ਉਚੇਚਾ ਬਿਠਾਇਆ ਗਿਆ ਜਿਹਦੇ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਜਥੇਦਾਰ ਸਾਹਿਬਾਨ ਨੂੰ ਪ੍ਰਭਾਵਿਤ ਕਰ ਸਕਦਾ। ਪ੍ਰਭਾਵਿਤ ਕਰ ਸਕਿਆ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਇਹ ਗੱਲ ਉਦੋਂ ਚਰਚਾ ਦਾ ਵਿਸ਼ਾ ਬਣੀ ਸੀ। ਇਹਨੇ ਸ਼ਾਇਦ ਸੋਚਿਆ ਕਿ ਉਹ ਫਾਰਮੂਲਾ ਹੁਣ ਉਹਦੇ, ਇਹਨੂੰ ਪਤਾ ਨਹੀਂ ਕਿ ਪੰਜਾਬੀ ਦਾ ਮੁਹਾਵਰਾ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਸੁਖਬੀਰ ਸਿੰਘ ਨੂੰ ਸਮਝਣਾ ਚਾਹੀਦਾ ਸੀ। ਇਹਦੇ ਇਸ ਤਰ੍ਹਾਂ ਜਾ ਕੇ ਆਉਣ ਵਾਲੇ ਦੀ ਪੁਜੀਸ਼ਨ ਹੋਰ ਖਰਾਬ ਹੋਈ। ਫਿਰ ਇਹਨੇ ਬਿਨਾਂ ਆਗਿਆ ਲੈ ਤੋਂ ਗਿੱਦੜਬਾਹਾ ਹਲਕੇ 'ਚ ਜਾ ਕੇ ਚੋਣ ਮੀਟਿੰਗਾਂ ਕਰਾਉਣੀਆਂ ਸ਼ੁਰੂ ਕਰਤੀਆਂ। ਰੌਲਾ ਪੈ ਗਿਆ ਕਿ ਤਨਖਾਹੀਆ ਬੰਦਾ ਜਿਹੜਾ ਉਹਦੇ ਨਾਲ ਖਲੋਣ ਵਾਲੇ ਵੀ ਤਨਖਾਹੀਏ ਹੋ ਸਕਦੇ ਆ, ਉਹਨੂੰ ਤਾਂ ਸੰਗਤ ਜਾਣ ਦਾ ਹੁਕਮ ਨਹੀਂ ਹੁੰਦਾ, ਅਤੇ ਚੋਣ ਮੁਹਿੰਮ ਕਿੱਦਾਂ ਚਲਾ ਰਿਹਾ। ਫਿਰ ਸਿੰਘ ਸਾਹਿਬਾਨ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਕਿ ਅਕਾਲੀ ਦਲ ਚੋਣ ਲੜਨੀ ਚਾਹੇ ਤਾਂ ਲੜ ਸਕਦਾ, ਅਕਾਲੀ ਦਲ ਦੇ ਪ੍ਰਧਾਨ ਨੂੰ ਚੋਣ ਲੜਨ ਤੋਂ ਰੋਕਿਆ ਜਾਂਦਾ, ਸੰਗਤ ਤੋਂ ਜਾਣ ਤੋਂ ਰੋਕਿਆ ਜਾਂਦਾ। ਪਰ ਅਕਾਲੀ ਦਲ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਲੀਡਰਲੈਸ ਹੋ ਕੇ ਉੱਥੇ ਜਰਨੈਲ ਤੋਂ ਬਗੈਰ ਫੌਜ ਨਹੀਂ ਲੜ ਸਕਦੀ। ਫੌਜ ਵੀ ਕਿਹੜੀ ਹੁਣ ਫੌਜ ਆ, ਥੋੜ੍ਹੇ ਜਿਹੇ ਤਾਂ ਬੰਦੇ ਰਹਿ ਗਏ। ਜੋ ਕੁਛ ਪਿਛਲੀਆਂ ਚੋਣਾਂ 'ਚ ਹੋਣ ਡਿਆ ਸਾਰਿਆਂ ਨੂੰ ਪਤਾ। ਇਹਨਾਂ ਨੇ ਆਪਣਾ ਜੋ ਕੁਝ ਆਧਾਰ ਸੀ ਖੁਰਿਆ ਵੇਖ ਕੇ ਨਿਗਲ ਦਾ ਬਹਾਨਾ ਇਹ ਬਣਾ ਲਿਆ ਕਿ ਅਕਾਲ ਤਖਤ ਸਾਹਿਬ ਤੋਂ ਸਾਨੂੰ ਹੁਕਮ ਕੀਤਾ ਗਿਆ। ਇਹਨਾਂ ਦੇ ਬੰਦਿਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਸਾਨੂੰ ਤਾਂ ਜੀ ਲੀਡਰਲੈਸ ਕੀਤਾ ਜਾ ਰਿਹਾ। ਜਦੋਂ ਇਹ ਕਹਿੰਦੇ ਸੀ ਸਾਡੇ ਉੱਤੇ ਚੋਣ ਦੀ ਪਾਬੰਦੀ ਲਾ ਕੇ ਲੀਡਰਲੈਸ ਕੀਤਾ ਜਾ ਰਿਹਾ ਤੇ ਚੋਣ ਦੀ ਪਾਬੰਦੀ ਤੇ ਅਕਾਲ ਤਖ਼ਤ ਸਾਹਿਬ ਨੇ ਲਾਈ ਸੀ, ਫਿਰ ਮਤਲਬ ਇਹ ਇੱਕ ਅਕਾਲ ਤਖ਼ਤ ਸਾਹਿਬ ਦੇ ਉੱਤੇ ਦੋਸ਼ ਲਾਉਣ ਵਾਲੀ ਗੱਲ ਸੀ ਕਿ ਤੁਸੀਂ ਸਾਨੂੰ ਲੀਡਰਲੈਸ ਕਰ ਰਹੇ ਹੋ। ਵਿਰਸਾ ਸਿੰਘ ਮਲਟੋਆ ਸਾਰਿਆਂ ਤੋਂ ਵੱਧ ਹੱਦਾਂ ਟੱਪ ਗਿਆ। ਇਹ ਕਹਿਣ ਲੱਗ ਪਿਆ ਕਿ ਹੁਣ ਅਕਾਲੀ ਦਲ ਦਾ ਭੋਗ ਹੀ ਪਾ ਦਿਓ ਜੇ ਤੁਸੀਂ ਸਾਨੂੰ ਚੋਣਾਂ ਵੀ ਨਹੀਂ ਲੜਨ ਦੇਣੀਆਂ। ਇੱਦਾਂ ਉਹਦੀਆਂ ਇਹਨਾਂ ਗੱਲਾਂ ਦਾ ਕਰਕੇ ਜਦੋਂ ਨੂੰ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਗਿਆ ਉੱਥੇ ਵੀ ਉਹ ਪੁੱਠਾ ਬੋਲਿਆ। ਇਹ ਹੁਕਮ ਹੋ ਗਿਆ ਕਿ ਉਹਨੂੰ 10 ਸਾਲ ਲਈ ਅਕਾਲੀ ਦਲ 'ਚੋਂ ਕੱਢ ਦਿੱਤਾ ਜਾਵੇ। ਕੱਢਿਆ ਨਹੀਂ ਗਿਆ, ਉਹ ਤੋਂ ਅਸਤੀਫਾ ਮੰਗ ਲਿਆ ਅਤੇ ਅਸਤੀਫਾ ਉਹਨੇ ਭੇਜ ਦਿੱਤਾ ਅਤੇ ਆਖਿਆ ਜੀ ਉਹ 'ਤੇ ਅਸਤੀਫਾ ਦੇ ਗਿਆ, ਹੁਣ ਕੱਢਣ ਦੀ ਲੋੜ ਨਹੀਂ। ਉਹ ਵੀ ਇੱਕ ਕਿਸਮ ਦੀ ਅਕਾਲ ਤਖ਼ਤ ਦੀ ਹਦਾਇਤ ਦੀ ਉਲੰਘਣਾ ਸੀ, ਇੱਕ ਅਵਾਗਿਆ ਸੀ ਜਿਹੜੀ ਕੀਤੀ ਗਈ। ਉਦੋਂ ਤੱਕ ਵੀ ਇਹ ਲੀਡਰਸ਼ਿਪ ਆਪਣੇ ਆਪ ਨੂੰ ਬਹੁਤ ਉੱਪਰ ਸਮਝਦੀ ਸੀ ਕਿ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਫਿਰ ਹਾਲਾਤ ਹੌਲੀ ਹੌਲੀ ਇਹਨਾਂ ਦੇ ਖਿਲਾਫ ਹੁੰਦੇ ਗਏ, ਜਨਤਕ ਜਿਹੜਾ ਮਾਹੌਲ ਸੀ ਉਹ ਸਾਰਾ ਇਹਨਾਂ ਦੇ ਖਿਲਾਫ ਹੁੰਦਾ ਗਿਆ। ਜਿਹੜੀਆਂ ਟਿੱਪਣੀਆਂ ਹੁੰਦੀਆਂ ਸਨ ਅਸੀਂ ਲੋਕ ਪੱਤਰਕਾਰ ਰੋਜ਼ ਪੜ੍ਹਦੇ ਸਾਂ, ਇਹ ਨਾ ਅਖਬਾਰਾਂ ਦੀਆਂ ਟਿੱਪਣੀਆਂ ਵੇਖਦੇ ਸੀ ਨਾ ਸੋਸ਼ਲ ਮੀਡੀਆ ਦੀਆਂ, ਜਿਹੜਾ ਪੰਜਾਬੀ 'ਚ ਕਹਿੰਦੇ ਹੁੰਦੇ ਕੰਧਾਂ 'ਤੇ ਲਿਖਿਆ ਪੜ੍ਹ ਲੈਂਦੇ, ਇਹਨਾਂ ਨਹੀਂ ਪੜ੍ਹਿਆ। ਜੇ ਪੜ੍ਹਦੇ ਤਾਂ ਕੁਝ ਨਾ ਕੁਝ ਸਮਝ ਆ ਜਾਣੀ ਚਾਹੀਦੀ ਸੀ ਕਿ ਮਾਹੌਲ ਸਾਡੇ ਖਿਲਾਫ਼ ਆ। ਲੋਕ ਕਦੇ ਲੀਡਰਾਂ ਦੇ ਪਿੱਛੇ ਚੱਲਦੇ ਆ, ਪਰ ਕਈ ਵਾਰੀ ਪਿੱਛੇ ਨਹੀਂ ਚੱਲਦੇ, ਲੀਡਰਾਂ ਦਾ ਪਿੱਛਾ ਕਰਦੇ ਆ। ਇਸ ਵੇਲੇ ਮਾਹੌਲ ਉਸ ਤਰ੍ਹਾਂ ਦਾ ਬਣ ਗਿਆ ਸੀ। ਫਿਰ ਇੱਕ ਮੋੜ 'ਤੇ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਵੱਧਦਾ ਦਬਾਅ ਵੇਖ ਕੇ ਅਸਤੀਫਾ ਦੇ ਦਿੱਤਾ ਅਕਾਲੀ ਦਲ ਦੀ ਪ੍ਰਧਾਨਗੀ ਤੋਂ। ਅਸੀਂ ਸਮਝਦੇ ਸਾਂ ਕਿ ਇੱਕ ਤਰੀਕੇ ਨਾਲ ਉਹਨੇ ਚੰਗਾ ਕੀਤਾ, ਥੋੜ੍ਹਾ ਬਹੁਤ ਪ੍ਰੈਸ਼ਰ ਘੱਟ ਜਾਵੇਗਾ ਕਿ ਲਓ ਬੰਦਾ ਹੁਣ ਤਾਂ ਅਸਤੀਫਾ ਹੀ ਦੇ ਗਿਆ। ਅਸਤੀਫਾ ਜਦੋਂ ਪੇਸ਼ ਕਰਨਾ ਸੀ ਵਰਕਿੰਗ ਕਮੇਟੀ ਫਟਾਫਟ ਸੱਦੀ ਗਈ ਅਤੇ ਉਹਦੇ ਨੇੜਲਿਆਂ ਨੇ ਉੱਥੇ ਜਾ ਕੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹ ਅੱਜ ਅਕਾਲ ਤਖ਼ਤ ਸਾਹਿਬ ਤੋਂ ਦੁਹਰਾ ਦਿੱਤੀਆਂ ਗਈਆਂ। ਮੈਂ ਉਹ ਦੁਹਰਾਉਣੀਆਂ ਨਹੀਂ ਚਾਹੁੰਦਾ, ਉਹ ਮੈਂ ਗੱਲ ਛੱਡ ਦਿੰਦਾ। ਬਹੁਤ ਭੱਦੀਆਂ ਟਿੱਪਣੀਆਂ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬਾਨ ਉਹਨਾਂ ਬਾਰੇ ਕੀਤੀਆਂ ਗਈਆਂ। ਇਹ ਜੁੜਤ ਉਹਨਾਂ ਦੀ ਕਿੱਦਾਂ ਪੈ ਗਈ ਕੱਲ੍ਹ ਦੇ ਜਵਾਕ ਉੱਠ ਕੇ ਇੱਦਾਂ ਦੀਆਂ ਗੱਲਾਂ ਕਰਨ? ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਕਿਸੇ ਨੇ ਪਿੱਛੋਂ ਚਾਬੀ ਲਾਈ ਸੀ ਕਿ ਤੁਸੀਂ ਜਾ ਕੇ ਆ ਕਰੋ ਅਤੇ ਅਸਤੀਫਾ ਪ੍ਰਵਾਨ ਨਹੀਂ ਹੋਣ ਦੇਣਾ। ਉਹ ਵੀ ਗੱਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਗਈ ਸੀ। ਹੌਲੀ ਹੌਲੀ ਇਹ ਹੋਣ ਲੱਗ ਪਿਆ ਕਿ ਜੇ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਕੀਤੀ ਅਤੇ ਉਹਨੂੰ ਵੀ ਜਿਹੜਾ ਆਖਿਆ ਗਿਆ, ਬਹੁਤ ਪੁੱਠੇ ਸਿੱਧੇ ਲਫ਼ਜ਼ ਉਹਨਾਂ ਬਾਰੇ ਵਰਤੇ ਗਏ ਜਿਹੜੇ ਨਹੀਂ ਸੀ ਵਰਤਣੇ ਚਾਹੀਦੇ। ਸਿੰਘ ਸਾਹਿਬਾਨ ਬਾਰੇ ਆਖਿਆ ਗਿਆ ਕਿ ਇਹ ਜਥੇਬੰਦੀਆਂ ਬਣਾਉਣ ਲੱਗ ਪਏ ਨੇ, ਯੂਨੀਅਨਬਾਜ਼ੀ ਕਰਨ ਲੱਗ ਪਏ ਨੇ। ਇਹ ਸਾਰਾ ਕੁਝ ਇਹਨਾਂ ਦੀ ਫਾਈਲ ਭਾਰੀ ਹੁੰਦੀ ਗਈ। ਅੰਤ ਨੂੰ ਹਸ਼ਰ ਦਾ ਦਿਨ ਆ ਗਿਆ, ਅੱਜ ਉਹਨਾਂ ਨੂੰ ਉੱਥੇ ਜਾ ਕੇ ਪੇਸ਼ ਹੋਣਾ ਪਿਆ। ਇਸ ਪੇਸ਼ੀ ਤੋਂ ਬਾਅਦ ਇਹ ਨੋਟ ਕਰਨਾ ਚਾਹੀਦਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੇ ਅਕਾਲੀ ਦਲ ਦਾ ਕਿੰਨਾ ਨੁਕਸਾਨ ਕਰ ਦਿੱਤਾ। ਅਸੀਂ ਮੁੜ ਮੁੜ ਕਹਿੰਦੇ ਸਾਂ ਕਿ ਤੁਸੀਂ ਵੇਲੇ ਸਿਰ ਗੱਲ ਨਿਬੇੜ ਲਓ, ਚੰਗਾ। ਜਦੋਂ ਕੋਈ ਨਵਾਂ ਮੁੱਦਾ ਨਿਕਲਦਾ ਸੀ ਅਸੀਂ ਕਹਿੰਦੇ ਸਾਂ ਮੁੱਦੇ ਅਜੇ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਜੇ। ਅੱਗੋਂ ਸਾਨੂੰ ਪੁੱਛਦੇ ਕਿੰਨੇ ਕੁ ਨਿਕਲਾਉਣਗੇ, ਅਗਲੇ ਦਿਨ 2 ਹੋਰ ਨਿਕਲਾਉਂਦੇ ਸੀ। ਹੁਣ ਜਦੋਂ ਸਾਰਾ ਕੁਛ ਹੋ ਚੁੱਕਾ, ਮੈਂ ਦੱਸਦਿਆਂ ਕਿ ਮੁੱਦੇ ਅਜੇ ਵੀ ਬਹੁਤ ਨੇ। ਜਿੰਨੇ ਮੁੱਦੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ, ਜਿਨ੍ਹਾਂ ਦੀ ਤਨਖਾਹ ਲੱਗੀ, ਇਹਨਾਂ ਮੁੱਦਿਆਂ ਨਾਲੋਂ ਜ਼ਿਆਦਾ ਮੁੱਦੇ ਔਰ ਸਖ਼ਤ ਗੰਭੀਰ ਮੁੱਦੇ ਅਜੇ ਤੱਕ ਬਾਹਰ ਨੇ। ਮੁੱਦਾ ਤਾਂ ਲੋਕਾਂ ਨੇ ਚਰਚਾ ਦੇ ਪਿਛਲਿਆਂ ਦਿਨਾਂ 'ਚ ਇਹ ਵੀ ਲਿਆਂਦਾ ਕਿ ਬਰਨਾਲਾ ਸਰਕਾਰ ਵੇਲੇ ਨਕੋਦਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਲੋਕਾਂ ਰੋਸ ਕੀਤਾ ਅਤੇ ਉਹਦੇ ਉੱਤੇ ਗੋਲੀ ਚੱਲੀ ਅਤੇ ਉਸ ਵਕਤ ਦਾ ਜਿਹੜਾ ਜ਼ਿਲ੍ਹਾ ਮਜਿਸਟ੍ਰੇਟਸ ਜਿਹੜਾ ਬਾਅਦ 'ਚ ਬਾਦਲ ਪਰਿਵਾਰ ਦੇ ਨਿੱਜੀ ਦਾਇਰੇ 'ਚ ਆ ਗਿਆ ਅਤੇ ਜਿਹਨੂੰ ਰਿਟਾਇਰਮੈਂਟ ਤੋਂ ਬਾਅਦ ਬਾਦਲ ਪਰਿਵਾਰ ਨੇ ਅਕਾਲੀ ਦਲ ਦੀਆਂ ਟਿਕਟਾਂ 'ਤੇ ਚੋਣਾਂ ਲੜਾਈਆਂ, ਵੱਖਰੀ ਗੱਲ ਹੈ ਕਿ ਲੋਕਾਂ ਨੇ ਮੂੰਹ ਨਹੀਂ ਲਾਇਆ, ਵੋਟਾਂ ਨਹੀਂ ਪਾਈਆਂ। ਲੋਕ ਤਾਂ ਉਹ ਵੀ ਮੁੱਦਾ ਅਜੇ ਤੱਕ ਇਹਨਾਂ ਸਿਰ ਭਾਂਡਾ ਭੰਨਦੇ ਨੇ। ਮੁੱਦਾ ਇੱਕ ਇਹ ਵੀ ਆ ਜਿਹੜਾ ਚਰਚਾ ਵਿੱਚ ਨਹੀਂ, ਪਰ ਕੁਛ ਲੋਕ ਇਹ ਮੁੱਦਾ ਅਜੇ ਤੱਕ ਯਾਦ ਰੱਖੀ ਬੈਠੇ ਆ ਕਿ ਜਿੰਨਾ ਦਿਨਾਂ 'ਚ ਬੇਅਦਬੀ ਹੋਈ ਅਤੇ ਜਦੋਂ ਸੱਚੇ ਸੌਦੇ ਵਾਲੇ ਨੂੰ ਇਹਨਾਂ ਨੇ ਮਾਫ਼ੀ ਦਵਾਈ, ਬਿਨਾਂ ਮੰਗੀ ਮਾਫ਼ੀ ਦਵਾਈ, ਉਹਨਾਂ ਦਿਨਾਂ 'ਚ ਮਾਨਸਾ ਜ਼ਿਲ੍ਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਨੇ ਇੱਕ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਇਕੱਠ ਰੱਖ ਲਿਆ। ਅਖੰਡ ਪਾਠ ਸਾਹਿਬ ਦਾ ਭੋਗ ਪਾਉਣਾ ਸੀ, ਨਾਲ ਸਕੂਲ ਸੀ। ਇਹਨੇ ਜਦੋਂ ਉੱਥੇ ਜਾਣਾ ਸੀ ਉਸ ਇਲਾਕੇ 'ਚੋਂ ਇੰਨੀ ਪਬਲਿਕ ਇਕੱਠੀ ਹੋ ਗਈ ਰੋਸ ਦੇ ਵਿੱਚ ਹੀ ਕਿ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ, ਹੁਣ ਕੀ ਕਰੀਏ। ਮੁੜਨਾ ਚਾਹੁੰਦੇ ਨਹੀਂ ਸੀ, ਫਿਰ ਹੈਲੀਕਾਪਟਰ ਲਿਆ ਕੇ ਸਕੂਲ ਦੇ ਗਰਾਊਂਡ 'ਚ ਉਤਾਰਿਆ ਗਿਆ ਅਤੇ ਸਕੂਲ ਅਤੇ ਗੁਰਦੁਆਰੇ ਦੇ ਵਿਚਕਾਰਲੀ ਕੰਧ ਜਿਹੜੀ ਸੀ ਉਹ ਕੰਧ ਪਾੜ ਕੇ ਇਹਨੂੰ ਉੱਥੇ ਲੰਘਾਇਆ ਗਿਆ। ਰੌਲਾ ਤੇ ਇਹ ਵੀ ਪਿਆ ਸੀ ਕਿ ਇੱਕ ਬੰਦੇ ਦੀ ਖਾਤਰ ਗੁਰਦੁਆਰੇ ਦੀ ਕੰਧ ਢਾਹੀ ਗਈ ਲੰਘਾਉਣ ਵਾਸਤੇ। ਉਹ ਰੌਲਾ ਅੱਜ ਤੱਕ ਵੀ ਚੱਲਦਾ। ਇੱਦਾਂ ਦੇ ਮੈਂ ਫਿਰ ਕਹਿੰਦਾ ਕਿ ਮੁੱਦੇ ਬਹੁਤ ਸਾਰੇ ਆ ਅਤੇ ਜਿਹੜੇ ਮੁੱਦੇ ਬਹੁਤ ਗੰਭੀਰ ਨੇ ਉਹਨਾਂ ਦੀ ਚਰਚਾ ਅਜੇ ਤੱਕ ਇਹ ਕੀਤੀ ਨਹੀਂ, ਮੈਂ ਵੀ ਨਹੀਂ ਕਰ ਰਿਹਾ। ਅੱਜ ਜੋ ਕੁਛ ਹੋ ਗਿਆ, ਕੁਛ ਲੋਕ ਕਹਿੰਦੇ ਆ ਜੀ ਬਹੁਤ ਸਖ਼ਤ ਫੈਸਲਾ ਦੇ ਦਿੱਤਾ, ਕੁਛ ਲੋਕ ਕਹਿੰਦੇ ਆ ਜੀ ਬਹੁਤ ਨਰਮ ਫੈਸਲਾ ਦੇ ਦਿੱਤਾ। ਮੈਂ ਨਾ ਬਹੁਤ ਸਖ਼ਤ ਕਹਿੰਦਾ ਨਾ ਮੈਂ ਬਹੁਤ ਨਰਮ ਕਹਿੰਦਾ। ਮੈਂ ਕਹਿੰਦਾ ਜੀ ਅਕਾਲ ਤਖ਼ਤ ਸਾਹਿਬ ਅਤੇ ਜੁੜੇ ਸਿੰਘ ਸਾਹਿਬਾਨ ਨੂੰ ਜੋ ਠੀਕ ਲੱਗਾ ਉਹਨਾਂ ਨੇ ਕਰ ਦਿੱਤਾ। ਜਦੋਂ ਸਾਰੇ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਫਿਰ ਜੋ ਉਹਨਾਂ ਨੇ ਫੈਸਲਾ ਦੇ ਦਿੱਤਾ, ਉਹ ਫੈਸਲਾ ਸਖ਼ਤ ਕਹੋ ਨਰਮ ਕਹੋ, ਉਹ ਫੈਸਲੇ ਨੂੰ ਫੈਸਲੇ ਦੇ ਤੌਰ 'ਤੇ ਲੈ ਲੈਣਾ ਚਾਹੀਦਾ। ਇਸ ਫੈਸਲੇ ਦੇ ਵਿੱਚ ਉਹਨਾਂ ਨੇ ਬੜਾ ਸਾਫ਼ ਆਖਿਆ ਕਿ ਇੱਕ ਦਾਗੀ ਕਹਿ ਜਾਂਦੇ ਆ ਅਤੇ ਇੱਕ ਆਪਣੇ ਆਪ ਨੂੰ ਬਾਗੀ ਕਹਿੰਦੇ ਆ, ਬਾਗੀ ਵੀ ਦਾਗੀ ਨੇ। ਜਿੱਦਾਂ ਸਿੰਘ ਸਾਹਿਬਾਨ ਨੇ ਦੱਸਿਆ ਕਿ ਬਾਗੀ ਕਿਉਂ ਦਾਗੀ ਨੇ, ਉਹ ਵੀ ਮੰਨ ਲੈਣਾ ਚਾਹੀਦਾ। ਖਾਸ ਤੌਰ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁਰਾਣੇ ਕਿੱਸੇ ਵੀ ਕੱਢ ਲਏ ਗਏ। ਜਿੱਦਾਂ ਉਹਨੂੰ ਆਖਿਆ ਗਿਆ ਸਾਰੀ ਸੰਗਤ ਦੇ ਸਾਹਮਣੇ ਮਾਈਕ ਫੜ ਕੇ ਬੋਲਦਾ ਤੁਰਿਆ ਫਿਰ ਬਾਕੀਆਂ ਨੂੰ ਵੀ, ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਗਲਤੀਆਂ ਕੀਤੀਆਂ ਕਿ ਨਹੀਂ। ਉਹ ਜੀ ਸਰਕਾਰਾਂ ਚਲਾਉਂਦਿਆਂ ਭੁੱਲਾਂ ਹੁੰਦੀਆਂ, ਉਹ ਕਹਿੰਦੇ ਨਾ ਹਾਂ ਜਾਂ ਨਾ 'ਚ ਜਵਾਬ ਦੇ। ਫਿਰ ਉਹਨੂੰ ਕਹਿਣਾ ਪਿਆ ਹਾਂ। ਉਹਨੂੰ ਪੁੱਛਿਆ ਗਿਆ ਸੱਚੇ ਸੌਦੇ ਵਾਲੇ ਨੂੰ ਮਾਫ਼ੀ ਤੁਹਾਨੂੰ ਦਵਾਈ ਕਿ ਨਹੀਂ, ਉਹ ਜੀ ਸਰਕਾਰਾਂ 'ਚ, ਉਹ ਕਹਿੰਦੇ ਹਾਂ ਜਾਂ ਨਾ 'ਚ ਜਵਾਬ ਦੇ। ਫਿਰ ਕਹਿੰਦਾ ਹਾਂਜੀ ਦਵਾਈ ਹੈ। ਇਹ ਸਾਰੀਆਂ ਗੱਲਾਂ 'ਤੇ ਉਹਨੂੰ ਦੋ ਰੁਪਏ ਕਹਿਣਾ ਕਿਆ ਆ ਕੀਤਾ। ਉਹਦੇ ਉੱਤੇ ਤਾਂ ਸਖ਼ਤੀ ਹੋਣੀ ਹੋਣੀ ਸੀ। ਜਿਹੜੇ ਬਾਕੀ ਦੇ ਆ ਉਹਨਾਂ 'ਚੋਂ ਕੁਝ ਨੂੰ ਇਹ ਆਖਿਆ ਗਿਆ ਕਿ ਕੱਲ੍ਹ ਤੋਂ ਗੁਰੂ ਘਰ ਦੇ ਜਿਹੜੇ ਬਾਥਰੂਮ ਹੈ, ਬਾਥਰੂਮ ਦੇ ਵਿੱਚ ਕਈ ਕੁਛ ਹੁੰਦਾ, ਉਹ ਸਾਰੇ ਦੀ ਸਫਾਈ ਕਰਨਗੇ। ਉਹਦੇ ਬਾਅਦ ਜਾ ਕੇ ਇਸ਼ਨਾਨ ਕਰਕੇ ਫਿਰ ਗੁਰੂ ਕੇ ਲੰਗਰ ਦੇ ਬਰਤਨ ਸਾਫ਼ ਕਰਨਗੇ ਅਤੇ ਸੰਗਤ ਦੇ ਜੋੜੇ ਸਾਫ਼ ਕਰਨਗੇ। ਇਹ ਵੀ ਆਖਿਆ ਗਿਆ ਕਿ ਲੋਕ ਆਪੋ ਆਪਣੇ ਮੁਹੱਲੇ 'ਚ ਜਾ ਕੇ ਉੱਥੇ ਵੀ ਸਫਾਈ ਕਰਨਗੇ। ਦੋ ਜਣਿਆਂ ਨੂੰ ਸੁਖਬੀਰ ਸਿੰਘ ਬਾਦਲ ਦੇ ਪੈਰ ਵਿੱਚ ਸੱਟ ਲੱਗੀ ਆ, ਹੱਡੀ 'ਚ ਤਰੇੜ ਆ, ਜਿਹਨੂੰ ਅੰਗਰੇਜ਼ੀ 'ਚ ਫ੍ਰੈਕਚਰ ਕਹਿੰਦੇ ਆ, ਅਤੇ ਸੁਖਦੇਵ ਸਿੰਘ ਢੀਂਡਸਾ ਦੀ ਉਮਰ ਜ਼ਿਆਦੀ ਹੈ। ਉਹਨਾਂ ਨੂੰ ਆਖਿਆ ਬਾਕੀ ਨਹੀਂ ਕਰ ਸਕਦੇ, ਦਰਬਾਰ ਸਾਹਿਬ ਦੇ ਬਾਹਰ ਜਿੱਥੇ ਸਿੰਘ ਉੱਥੇ ਬਰਸ਼ਾ ਫੜ ਕੇ ਖਲੋਂਦਾ ਹੈ ਉੱਥੇ ਜਾ ਕੇ ਵੀਲ ਚੇਅਰ 'ਤੇ ਬਹਿ ਜਾਣਗੇ, ਇਹਨਾਂ ਸਾਰਿਆਂ ਦੇ ਗਲ 'ਚ ਤਖਤੀ ਲਟਕੀ ਹੋਵੇਗੀ, ਉੱਥੇ ਬੈਠ ਕੇ ਆਈ ਗਈ ਸੰਗਤ ਦੇ ਸਾਹਮਣੇ ਹੱਥ ਜੋੜਦੇ ਰਹਿਣਗੇ। ਫਿਰ ਜਾ ਕੇ ਅੰਦਰ ਭਾਵੇਂ ਕਿਸੇ ਵੀ ਹਾਲਤ ਵਿੱਚ ਹੋਣ, ਜਿੰਨੀ ਹੋ ਸਕਦੀ ਹੈ ਬਰਤਨਾਂ ਦੀ ਅਤੇ ਜੋੜਿਆਂ ਦੀ ਸੇਵਾ ਵੀ ਕਰਨਗੇ। ਇਹ ਵੀ ਆਖਿਆ ਗਿਆ ਕਿ ਇੱਕੋ ਥਾਂ ਨਹੀਂ ਕਰਨੀ, ਦੋ ਦਿਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਦੋ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਦੋ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ, ਦੋ ਦਿਨ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ, ਦੋ ਦਿਨ ਗੁਰਦੁਆਰਾ ਸਾਹਿਬ ਫਤਿਹਗੜ੍ਹ, ਫਤਿਹਗੜ੍ਹ ਸਾਹਿਬ ਵੀ ਜਾ ਕੇ ਕਰਨੀ ਪੈ ਗਈ। ਇਹ ਸਭ ਕੁਝ ਇਹਨਾਂ ਨੂੰ ਸਜਾਵਾਂ ਲੱਗੀਆਂ। ਇਹਦੇ ਤੋਂ ਵੱਧ ਵੱਡੀ ਸੱਟ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਪਈ ਕਿ ਸੱਚੇ ਸੌਦੇ ਵਾਲਿਆਂ ਨੂੰ ਮੁਆਫ਼ੀ ਦੇ, ਜਿਹੜੇ ਬਾਅਦ ਵਿੱਚ ਲੋਕਾਂ 'ਚ ਪ੍ਰਵਾਨਗੀ ਵਾਸਤੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੇ ਸਨ, ਉਹਨੂੰ ਮੰਨਣਾ ਪਿਆ ਕਿ ਉਹਨੇ ਦਵਾਏ ਸਨ। ਔਰ ਉਹਨੂੰ ਹੁਕਮ ਹੋਇਆ ਕਿ ਉਸ ਵਕਤ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦਾ ਅਕਾਊਂਟੈਂਟ ਇੰਟਰਸਟ ਸਮੇਤ, ਵਿਆਜ ਸਮੇਤ ਤੈਅ ਕਰੇਗਾ ਹੁਣ ਤੱਕ ਕਿੰਨੇ ਪੈਸੇ ਬਣੇ, ਉਹ ਸਾਰੇ ਪੈਸੇ ਸੁਖਬੀਰ ਸਿੰਘ ਬਾਦਲ ਨੂੰ ਪਾਏ ਜਾਣਗੇ। ਮੇਰੇ ਹਿਸਾਬ ਨਾਲ 2 ਕਰੋੜ ਦੇ ਨੇੜੇ ਤੇੜੇ ਉਹ ਬਣ ਜਾਣਾ, ਉਹ ਭਰਨੇ ਪੈਣਗੇ। ਉਹਦੇ ਤੋਂ ਵੀ ਇਲਾਵਾ ਜਿਹੜਾ ਇਹ ਕਹਿ ਤਾ